ਜਦੋਂ ਜ਼ਬਾਨ ਤੋਂ ਕੋਈ ਕੌੜੇ ਸ਼ਬਦ ਬੋਲਦਾ ਹੈ ਤੇ ਕਿਸੇ ਟਿਕੇ ਹੋਏ ਦੇ ਅੰਦਰ ਨੂੰ ਤੋੜਨ ਦਾ ਯਤਨ ਕਰਦਾ ਹੈ, ਪਿਆਰਿਓ ਇਹ ਜ਼ਬਾਨ ਕਰਕੇ ਹਿੰਸਾ ਕੀਤੀ ਜਾਂਦੀ ਹੈ। ਸਾਹਿਬ ਨੇ ਕਿਹਾ ਪਹਿਲੀ ਤਾਂ ਅੱਗ ਦਾ ਨਦੀ ਜੋ ਹੈ ਉਹ ਹਿੰਸਾ ਦੀ ਹੰਸ, ਹਿੰਸਾ ਦੀ ਅੱਗ ਦੀ ਨਦੀ ਵਹਿ ਰਹੀ ਹੈ। ਲੋਭ ਲਾਲਚ ਦੀ ਨਦੀ ਪ੍ਰਵਾਹਿਤ ਹੈ, ਕੋਪ ਕ੍ਰੋਧ ਦੀ ਨਦੀ ਅੰਦਰ ਵਗਦੀ ਹੈ, ਤੇ ਪਿਆਰਿਓ ਚੌਥੀ ਨਦੀ ਇਨਸਾਨ ਦੇ ਸਰੀਰ ਵਿੱਚ ਅੱਗ ਦੀ ਹੈ, ਮੋਹ ਦੀ। ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ, ਚਾਰ ਅੱਗ ਦੀਆਂ ਨਦੀਆਂ ਰੋਜ਼ ਸਾਡੇ ਅੰਦਰ ਪ੍ਰਵਾਹਿਤ ਹੁੰਦੀਆਂ ਨੇ। ਸਾਹਿਬ ਕਹਿੰਦੇ ਨੇ ਪਵਹਿ ਜਿਹੜੇ ਇਹਦੇ ਵਿੱਚ ਡਿੱਗ ਪਏ, ਦੱਜੈ ਉਹ ਸੜੇ ਗਏ ਸੜ ਗਏ, ਪਵੈ ਦੱਜੈ ਨਾਨਕਾ ਤਰੀਏ ਕਰਮੀ ਲੱਗ ਤਰਦੇ ਉਹਨੇ ਜਿਨ੍ਹਾਂ ਉੱਤੇ ਸਾਈਂ ਦੀ ਬਖਸ਼ਿਸ਼ ਹੋ ਜਾਏ। ਪਿਆਰਿਓ ਇੱਕ ਬਾਹਰ ਦੀ ਅਗਨ ਦ੍ਰਿਸ਼ਟਮਾਨ ਦਿਸਦੀ ਹੈ, ਇੱਕ ਸਰੀਰ ਦੇ ਅੰਦਰ ਅੱਗ ਪ੍ਰਵਾਹਿਤ ਹੈ। ਮੈਂ ਬੇਨਤੀ ਕੀਤੀ ਕਿ ਸਵਾਹ ਵਿੱਚ ਅੱਗ ਲੁਕੀਏ, ਪਰ ਸਵਾਹ ਠੰਡੀ ਨੂੰ ਦੇਖ ਕੇ ਕਿਤੇ ਭਰਮ ਨਾ ਜਾਈਏ ਕਿ ਸ਼ਾਇਦ ਇਹਦਾ ਅੰਦਰ ਵੀ ਠੰਡਾ ਹੋਵੇਗਾ, ਕਿਉਂਕਿ ਬਾਹਰੋਂ ਠੰਡ ਹੈ ਅੰਦਰ ਤਾਂ ਤਪਸ਼ ਹੈ। ਬਾਬੇ ਨਾਨਕ ਸਤਿਗੁਰੂ ਨੇ ਨਾ ਆਪਣੇ ਜੀਵਨ ਕਾਲ ਵਿੱਚ ਅਨੇਕਾਂ ਐਸੇ ਲੋਕਾਂ ਨੂੰ ਪਰਮਾਰਥ ਦਾ ਮਾਰਗ ਦਰਸਾਉਣ ਲਈ, ਉਹਨਾਂ ਦੇ ਅੰਦਰ ਦੀ ਅੱਗ ਨੂੰ ਸ਼ਾਂਤ ਕਰਨ ਲਈ ਉਪਦੇਸ਼ ਦਿੱਤਾ। ਬਾਣੀ ਦਾ ਇਹ ਬਚਨ ਹੈ, ਭਾਵੇਂ ਇਤਿਹਾਸਕ ਤੌਰ 'ਤੇ ਇਹਦੀ ਵਿਆਖਿਆ ਕਰਦੇ ਸੱਜਣ ਇਹ ਕਹਿੰਦੇ ਨੇ ਕਿ ਸਤਿਗੁਰੂ ਇੱਕ ਵੈਸ਼ਨੋ ਸਾਧ ਨੂੰ ਮਿਲੇ ਨੇ, ਅਤੇ ਜਿਹਦਾ ਸੁਭਾਅ ਸੀ ਕਿ ਉਹਨੇ ਆਪਣੇ ਹੱਥਾਂ ਨਾਲ ਲੱਕੜਾਂ ਧੋ ਕੇ ਅੱਗ ਬਾਲਣੀ, ਆਪਣੇ ਹੱਥਾਂ ਨਾਲ ਭੋਜਨ ਤਿਆਰ ਕਰਨਾ, ਅਤੇ ਜਦੋਂ ਉਹ ਅੱਗ ਬਾਲਣ ਲੱਗਦਾ ਸੀ ਚੌਂਕਾ ਸੁੱਚਾ ਪੋਚੇ ਨਾਲ ਕਰਨਾ, ਅਤੇ ਚਾਰ ਚੁਫੇਰੇ ਉਹਨੇ ਲਕੀਰਾਂ ਮਾਰਨੀਆਂ ਇਸ ਕਰਕੇ ਕਿ ਕਿਸੇ ਸ਼ੂਦਰ ਦਾ, ਕਿਸੇ ਮਲੀਣ ਦਾ, ਕਿਸੇ ਮਲੀਣ ਬਿਰਤੀ ਵਾਲੇ ਦਾ ਪਰਛਾਵਾਂ ਮੇਰੇ ਚੌਂਕੇ 'ਤੇ ਨਾ ਪੈ ਜਾਏ। ਸਿਰਫ ਬੇਨਤੀ ਕਰ ਰਹੇ, ਇੱਕ ਅਰਦਾਸ ਕਰੀਏ ਦਾਤਾ ਕਿ ਇਹ ਅੱਗ ਹਰ ਇੱਕ ਦੇ ਅੰਦਰ ਹੈ, ਕੋਈ ਭਾਗਾਂ ਵਾਲਾ ਬਚਿਆ ਹੈ, ਸਿਰਫ ਬਾਹਰੋਂ ਸਵਾਹ ਠੰਡੀ ਏ, ਅੰਦਰ ਕੋਈ ਫੋਲ ਕੇ ਦੇਖੇ ਤੇ ਅੱਗ ਦੀਆਂ ਚਿੰਗਿਆਰੀਆਂ ਪਈਆਂ ਨੇ, ਮੌਕਾ ਮਿਲਣ ਦੀ ਦੇਰੇ ਭਾਂਬੜ ਜ਼ਰੂਰ ਬਲਣਗੀਆਂ। ਹਜ਼ੂਰ ਕਿਰਪਾਲੂ ਜੀ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਭੇਜਿਆ ਸੀ ਕਿ ਜਾਓ ਅਸੀਂ ਵੀ ਭੋਜਨ ਤਿਆਰ ਕਰੀਏ, ਅਤੇ ਉਸ ਦੇ ਚੌਂਕੇ ਵਿੱਚੋਂ ਬਲਦੀ ਹੋਈ ਅੱਗ ਦੀ ਇੱਕ ਚਿੰਗਿਆਰੀ ਲੈ ਆਓ। ਭਾਈ ਮਰਦਾਨਾ ਸਾਹਿਬ ਜੀ ਗਏ, ਅਤੇ ਜਦੋਂ ਉਹਨਾਂ ਨੇ ਉਸ ਦੇ ਚੌਂਕੇ ਵਿੱਚ ਪ੍ਰਵੇਸ਼ ਕੀਤਾ ਤੇ ਉਸ ਸਾਧੂ ਦੀਆਂ ਅੱਖਾਂ ਜਿਹੜੀਆਂ ਨਿਰਮਲਤਾਈ, ਜਿਹੜੀਆਂ ਮਸੂਮੀਅਤ ਅਤੇ ਨਿਮਰਤਾ ਦਾ ਪ੍ਰਤੀਕ ਨਜ਼ਰ ਆਉਂਦੀਆਂ ਸਨ, ਯੱਕ ਲਖਤ ਉਹਦੀਆਂ ਅੱਖਾਂ ਇਸ ਤਰ੍ਹਾਂ ਪ੍ਰਤੀਤ ਹੋਣ ਲੱਗੀਆਂ ਕਿ ਜਿਵੇਂ ਕੋਈ ਖਨਸਿਆਰਾ ਬੰਦਾ ਹੋਵੇ। ਅੱਖਾਂ ਵਿੱਚ ਕ੍ਰੋਧ ਦੀ ਲਾਲੀ ਆ ਗਈ, ਮੱਥੇ 'ਤੇ ਤਿਉੜੀ ਪੈ ਗਈ, ਕ੍ਰੋਧ ਵਿੱਚ ਆਏ ਦਾ ਸਾਰਾ ਤਨ ਕੰਬਣ ਲੱਗਾ। ਉਸਨੇ ਕੁਝ ਨਾ ਹੋਰ ਦੇਖਿਆ, ਬਲਦਾ ਹੋਇਆ ਇੱਕ ਚੋ ਬਲਦੀ ਹੋਈ ਲੱਕੜ ਲੈ ਕੇ ਭਾਈ ਸਾਹਿਬ ਭਾਈ ਮਰਦਾਨੇ ਦੇ ਪਿੱਛੇ ਦੌੜਿਆ। ਭਾਈ ਮਰਦਾਨਾ ਜੀ ਬਾਬੇ ਨਾਨਕ ਸਤਿਗੁਰੂ ਕੋਲ ਆਏ ਅਤੇ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਦਾਤਾਰ ਕਿ ਕਿਰਪਾ ਕਰਕੇ ਮੈਨੂੰ ਇਸ ਦੀ ਅੱਗ ਤੋਂ ਬਚਾ ਲਵੋ। ਕਿਰਪਾਲੂ ਦਾਤਾ ਜੀ ਸਨਮੁਖ ਜਾ ਖਲੋਤੇ ਅਤੇ ਪੁੱਛਿਆ ਭਲਿਆ ਕਿ ਰੱਬ ਦਾ ਕੀਰਤਨ ਕਰਨ ਵਾਲਾ, ਪਰਮਾਤਮਾ ਦੀ ਬਾਣੀ ਦਾ ਕੀਰਤਨ ਕਰਨ ਵਾਲਾ, ਉਸ ਨੂੰ ਤੂੰ ਜਿਉਂਦਿਆਂ ਸਾੜਨ ਆ ਗਿਆ, ਜਿਉਂਦੇ ਨੂੰ ਅਗਨ ਲਾਉਣ ਆਇਆ? ਅਤੇ ਉਹਨੇ ਕਿਹਾ, ਕਹਿੰਦਾ ਦੇਖੋ ਕਿ ਇਸ ਨੇ ਮੇਰੇ ਚੌਂਕੇ ਨੂੰ ਭਿੱਟ ਦਿੱਤਾ। ਦਾਤਾਰ ਜੀ ਨੇ ਪਹਿਲਾਂ ਤਾਂ ਇਹ ਬਚਨ ਕਿਹਾ ਕਿ ਸ਼ਾਂਤ ਰਹੋ, ਤੇਰਾ ਪਹਿਰਾਵਾ ਦੱਸਦਾ ਕਿ ਤੇਰੇ ਅੰਦਰ ਅੱਗ ਨਹੀਂ ਹੋਣੀ ਚਾਹੀਦੀ, ਤੇਰੇ ਬਾਹਰ ਦਾ ਭੇਖ ਇਹ ਦਰਸਾ ਰਿਹਾ ਕਿ ਤੂੰ ਅੰਦਰੋਂ ਸ਼ਾਂਤ ਹੋਣਾ ਚਾਹੀਦਾ। ਪਰ ਕਹਿਣ ਲੱਗਾ, ਕਰਾਂ ਕਿ ਨੀਵੀਂ ਜ਼ਾਤ ਦਾ ਸ਼ੂਦਰ, ਇਹਦੇ ਪੈਰ, ਇਹਦਾ ਪਰਛਾਵਾਂ ਮੇਰੇ ਚੌਂਕੇ ਵਿੱਚ ਪਿਆ, ਇਸ ਕਰਕੇ ਮੈਂ ਇਸ ਸ਼ੂਦਰ ਨੂੰ ਜਿੰਦੇ ਜੀ ਫੂਕਣ ਆਇਆ। ਸਤਿਗੁਰੂ ਨੇ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਦੇਖੋ ਸੱਜਣਾ, ਆ ਜਿਸ ਚੌਂਕੇ ਦੀ ਤੂੰ ਭਿੱਟਣ ਦੀ ਗੱਲ ਕਰਨਾ, ਉੱਥੇ ਪ੍ਰਸ਼ਾਦਾ ਕਿੰਨੇ ਛਕਣਾ? ਕਹਿੰਦਾ ਮੈਂ ਖੁਦ ਰੋਟੀ ਖਾਣੀ, ਪ੍ਰਸ਼ਾਦਾ ਛਕਣਾ ਸੀ, ਭੋਜਨ ਮੈਂ ਆਪਣਾ ਤਿਆਰ ਕਰਨਾ। ਦਾਤਾਰ ਕਹਿੰਦੇ ਨੇ ਕਿ ਜਿੱਥੇ ਤੂੰ ਆਪ ਚੌਂਕੇ ਵਿੱਚ ਬੈਠ ਕੇ ਭੋਜਨ ਛਕਣਾ, ਤੇਰੇ ਲਫ਼ਜ਼ਾਂ ਵਿੱਚ ਤੇਰੀ ਜ਼ਬਾਨ ਅਨੁਸਾਰ, ਭਾਈ ਮਰਦਾਨੇ ਦਾ ਪਰਛਾਵਾਂ ਪੈ ਗਿਆ ਅਤੇ ਚੌਂਕਾ ਪਿੱਟ ਗਿਆ, ਇਹ ਰੋਟੀ ਪਕਾਉਣ ਦੇ ਯੋਗ ਨਾ ਰਿਹਾ। ਉਹ ਪਿਆਰਿਆ, ਜਿਸ ਅੰਦਰ ਦੇ ਚੌਂਕੇ ਵਿੱਚ ਭਗਵਾਨ ਨੇ, ਪਰਮਾਤਮਾ ਨੇ, ਸਾਈ ਨੇ ਭੋਜਨ ਪਾਣਾ ਹੈ। ਅੰਦਰ ਦੇ ਚੌਂਕੇ ਵੱਲ ਝਾਤੀ ਮਾਰ ਕੇ ਦੇਖ, ਤੇਰਾ ਅੰਦਰ ਦਾ ਚੌਂਕਾ ਕਈ ਜਨਮਾਂ ਦਾ ਪ੍ਰਸ਼ਟਿਆ ਹੈ। ਆਹ ਜਿਹੜਾ ਬਾਹਰ ਦਾ ਚੋ ਬਲਦਾ ਹੈ ਨਾ, ਇਹ ਪ੍ਰਤੀਕ ਹੈ ਤੇਰੇ ਅੰਦਰ ਦੀ ਅੱਗ ਦਾ, ਕਿਉਂਕਿ ਤੇਰੇ ਕੋਲ ਅੰਦਰ ਦੀ ਅੱਗ ਥਮੀ ਨਹੀਂ ਤੇ ਆਪ ਸੜਦੇ ਹੋਏ ਨੇ, ਕਿਸੇ ਦੂਜੇ ਨੂੰ ਸਾੜਨ ਦਾ ਯਤਨ ਕਰ ਲੱਗਾ। ਬਾਬਾ ਜੀ ਦਾ ਤੁਸੀਂ ਉਹ ਬਚਨ ਪੜ੍ਹਦੇ ਹੋ, ਕੁਬੁੱਧ ਡੂਮਣੀ ਕੁਦਾਇਆ ਕਸੈਣ, ਪਰ ਨਿੰਦਾ ਕੱਟ ਚੂੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ। ਜਦੋਂ ਉਹ ਚੌਂਕਾ ਲਿਪ ਰਿਹਾ ਸੀ ਉਦੋਂ ਸਾਰੇ ਕਹਿ ਰਹੇ ਸਨ ਇਹ ਬੜਾ ਸ਼ਾਂਤ ਸਾਧੂ ਹੈ। ਜਦੋਂ ਉਹ ਲੱਕੜਾਂ ਧੋ ਰਿਹਾ ਸੀ ਹਰ ਕੋਈ ਕਹਿੰਦਾ ਸੀ ਇਹਦੇ ਦਰਸ਼ਨ ਦੁਰਲੱਭ ਨੇ, ਪਰ ਜਦੋਂ ਭਾਈ ਸਾਹਿਬ ਭਾਈ ਮਰਦਾਨਾ ਜੀ ਉਹਦੇ ਚੌਂਕੇ ਵਿੱਚ ਪ੍ਰਵੇਸ਼ ਕੀਤੇ, ਪਿਆਰੇ ਉਹ ਚੁੱਲ੍ਹੇ ਦੀ ਅੱਗ ਅੰਦਰ ਦੀ ਅੱਗ ਬਣ ਗਈ। ਉਹਦੀਆਂ ਅੱਖਾਂ ਵਿੱਚ ਵੀ ਅੱਗ ਸੀ ਅਤੇ ਉਹਦੀ ਜ਼ਬਾਨ ਵਿੱਚ ਵੀ ਅੱਗ ਸੀ, ਉਹਦੇ ਚਿਹਰੇ ਵਿੱਚੋਂ ਵੀ ਅੱਗ ਦੀਆਂ ਚਿੰਗਿਆਰੀਆਂ ਨਿਕਲਦੀਆਂ ਪਈਆਂ ਸਨ। ਸਤਿਗੁਰੂ ਕਹਿ ਰਹੇ ਨੇ ਹੇ ਸਾਈ ਕਿ ਕਿਰਪਾ ਕਰ, ਬੰਦੇ ਦੇ ਅੰਦਰ ਅੱਗ ਦੀਆਂ ਲਹਿਰਾਂ ਚੱਲਦੀਆਂ ਪਈਆਂ ਨੇ, ਕਿਤੇ ਹਿੰਸਾ, ਕਿਤੇ ਮੋਹ, ਕਿਤੇ ਕਾਮ, ਕਿਤੇ ਕ੍ਰੋਧ, ਕਿਤੇ ਲਾਲਚ ਦੀ ਅੱਗ ਭੜਕੀ ਪਈ ਹੈ। ਜੇ ਮਾਂ ਦੇ ਉਧਰ ਦੀ ਅੱਗ ਵਿੱਚ ਸੇਕ ਨਹੀਂ ਲੱਗਣ ਦਿੱਤਾ ਤੇ ਅੱਜ ਕਿਰਪਾ ਕਰ ਇਸ ਬਾਹਰ ਦੀ ਅੱਗ ਤੋਂ ਵੀ ਬਚਾ ਦੇ। ਪਿਆਰਿਓ, ਬਾਹਰੋਂ ਬਚਣ ਵਾਸਤੇ ਕੌਣ ਅਰਦਾਸ ਕਰੇਗਾ? ਆਪਣੀ ਅਰਦਾਸ ਸਿਰਫ ਕੇਵਲ ਉਹਨਾਂ ਚੀਜ਼ਾਂ ਲਈ ਹੈ ਜਿਨ੍ਹਾਂ ਨੇ ਸਾਡੇ ਨਾਲ ਨਹੀਂ ਨਿਭਣਾ। ਇਹ ਵੀ ਅਰਦਾਸ ਦਾ ਸ਼ਬਦ ਹੀ ਹੈ ਕਿ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰ ਨਖਾਰੇ। ਅਰਦਾਸ ਵਿੱਚ ਕੋਈ ਤਬਦੀਲੀ ਨਹੀਂ ਸਾਡੇ। ਅਰਦਾਸ ਦੀ ਤਬਦੀਲੀ ਦਾ ਅਰਥ ਪੰਥਕ ਮਰਿਆਦਾ ਦੀ ਬਣਾਈ ਹੋਈ ਅਰਦਾਸ ਦੀ ਤਬਦੀਲੀ ਨਾ ਕਰਨਾ। ਅਰਦਾਸ ਦਾ ਅਰਥ ਕਿ ਸਾਡੇ ਅੰਦਰ ਦੀ ਬਿਰਤੀ ਅਰਦਾਸ ਕਰਨ ਵਾਲੀ ਅਜੇ ਚੇਂਜ ਨਹੀਂ ਹੋਈ। ਕਿਹੜਾ ਵੇਲਾ ਆਵੇਗਾ ਕਿ ਜਿਸ ਦਿਨ ਇਹ ਅਰਦਾਸ ਦੇ ਸ਼ਬਦ ਨਿਕਲਣਗੇ ਕਿ ਦਾਤਾ ਅੰਦਰ ਦੀ ਅੱਗ ਤੋਂ ਅੱਜ ਬਚਾ ਲੈ, ਜੇ ਮਾਂ ਦੇ ਉਧਰ ਦੀ ਅੱਗ ਵਿੱਚ ਸਤਾਪਨ ਨਹੀਂ ਉਹ ਦਿੱਤਾ, ਹੁਣ ਕਿਰਪਾ ਕਰ ਬਾਹਰ ਦੀ ਅੱਗ ਵਿੱਚ ਸੇਕ ਨਾ ਲੱਗਣ ਦੇ। ਮਨੁੱਖ ਕਦੀ ਆਪਣੇ ਲਈ ਅਰਦਾਸ ਨਹੀਂ ਕਰਦਾ, ਜਦੋਂ ਵੀ ਅਰਦਾਸ ਕਰਦਾ ਇਹ ਦੂਜੇ ਲਈ ਕਰ ਰਿਹਾ ਹੈ। ਦੂਜੇ ਦਾ ਭਾਵ ਕੀ ਤੇ ਅਰਦਾਸ ਕਿਉਂ ਨਹੀਂ ਤਬਦੀਲ ਹੋ ਰਹੀ? ਦੇਖੋ, ਅੱਜ ਤੋਂ 15 ਸਾਲ ਪਹਿਲਾਂ ਜੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਆਏ ਤੇ ਅਰਦਾਸ ਸੀ ਮੇਰੇ ਪੁੱਤਰ ਨੂੰ ਚੰਗੀ ਤਾਲੀਮ ਦੇਈਂ, 20 ਸਾਲ 25 ਸਾਲ ਪਹਿਲਾਂ ਆਏ ਮੇਰੇ ਪੁੱਤਰ ਨੂੰ ਚੰਗੀ ਨੌਕਰੀ ਦੇ ਦੇਈਂ ਤੇ 25 ਸਾਲ ਬਾਅਦ ਪੁੱਤਰ ਦੇ ਘਰ ਬੱਚੇ ਹੋ ਗਏ, ਅਰਦਾਸ ਦੇ ਸ਼ਬਦ ਆ ਗਏ ਕਿ ਕਿਰਪਾ ਕਰੀ ਮੇਰੇ ਪੋਤੇ ਨੂੰ ਚੰਗੀ ਤਾਲੀਮ ਦੇ ਦੇ। ਕੀ ਤਬਦੀਲੀ ਆਈ? ਅੱਜ ਤੋਂ 30 ਸਾਲ ਪਹਿਲਾਂ ਵੀ ਉੱਥੇ ਖਲੋਤੇ ਸਨ, 30 ਸਾਲ ਲੰਘਣ ਤੋਂ ਬਾਅਦ ਵੀ ਉੱਥੇ ਖਲੋਤੇ ਹਾਂ ਤੇ ਜਿਸ ਦਿਨ ਮੌਤ ਆਉਣੀ ਹੈ ਉਦਨ ਵੀ ਬੰਦੇ ਨੇ ਇਹੀ ਕਹਿਣਾ, ਰੱਬਾ ਚਲੋ ਜੋ ਮੈਂ ਕਰ ਚੱਲਿਆ ਪਰ ਕਿਰਪਾ ਕਰੀ ਮੇਰੇ ਪੁੱਤਿਆਂ ਪੁੱਤਰਾਂ ਦਾ ਭਲਾ ਹੋਵੇ। ਮਰਦੇ ਦਮ ਤੱਕ ਵੀ ਅਰਦਾਸ ਚੇਂਜ ਨਹੀਂ। ਅਰਦਾਸ ਦੀ ਬਿਰਤੀ ਹੋ, ਕਿਹੜਾ ਵੇਲਾ ਆਵੇਗਾ ਕਿ ਜਿਸ ਦਿਨ ਆਪੇ ਵਿੱਚ ਝਾਤੀ ਮਾਰ ਕੇ ਦੇਖਾਂਗੇ ਕਿ ਇਹ ਬਾਹਰ ਦੀਆਂ ਅਰਦਾਸਾਂ ਤੋਂ ਅੱਗੇ ਕਿਤੇ ਅੰਦਰ ਕਮਾਨ ਦੀ ਅਰਦਾਸ ਹੈ। ਅੱਜ ਜਿਹੜੇ ਸਾਹਿਬ ਨੇ ਅਰਦਾਸ ਕੀਤੀ ਕਿ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ, ਇਹ ਅਰਦਾਸ ਕਰਦੇ ਨੇ ਬਾਬਾ ਨਾਮਦੇਵ। ਸਾਈ ਜੀ, ਲੋਭ ਲਹਿਰ ਅਤ ਨੀਚਰ ਬਾਜੈ, ਕਾਇਆ ਡੂਬੈ ਕੇਸ਼ਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠੂ। ਕਿਰਪਾ ਕਰ ਬੇੜਾ ਡੁੱਬਦਾ ਪਿਆ, ਅਨਿਲ ਬੇੜਾ ਹੋ ਖੇਵ ਨਾ ਸਾਕੂ, ਤੇਰਾ ਪਾਰ ਨਾ ਪਾਇਆ ਬੀਠਲਾ, ਕਿਰਪਾ ਕਰ ਵਾਸ਼ਨਾ ਦੀ ਹਵਾ ਇੰਨੀ ਤੇਜ਼ ਏ, ਚੱਪੂ ਨੀ ਵੱਜਦੇ ਪਏ ਇਸ ਬੇੜੇ ਨੂੰ ਪਾਰ ਲਾ। ਅਰਦਾਸ ਦੇਖੋ, ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਜੋਤ ਦੀ, ਜਿਉਂ ਜਾਣੋ ਤਿਉਂ ਰਾਖ ਹਰ ਪ੍ਰਭ ਤੇਰਿਆ, ਕੇਤੇ ਗਨੂ ਅਸੰਖ ਅਵਗਣ ਮੇਰਿਆ, ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਤ ਸਦ ਭੁੱਲੀਐ, ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਘੁਲੀਐ, ਲੂਕ ਕਰਤ ਬੇਕਾਰ ਬਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ। ਕਦੋਂ ਅਰਦਾਸ ਨਿਕਲੇਗੀ? ਕਿ ਜਦੋਂ ਅਸੀਂ ਇਹ ਬੇਨਤੀ ਕਰਾਂਗੇ ਦਾਤਾ ਜੀ ਕਿ ਮੇਰ ਕਰ, ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲਗੈ ਮਤ ਜਾਹੀ। ਕਦੋਂ ਸਾਡੀ ਅਰਦਾਸ ਵਿੱਚ ਇਹ ਸ਼ਰਧਾ ਨਾਲ ਭਿੱਜ ਕੇ ਸ਼ਬਦ ਗੁਰੂ ਦੇ ਸਾਹਮਣੇ ਖਲੋ ਕੇ ਕਹਾਂਗੇ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਮਿਹਰ ਕਰ। ਕਦੋਂ ਅਰਦਾਸ ਦੇ ਸ਼ਬਦ ਨਿਕਲਣਗੇ ਨਾਥ ਕਛੂ ਨਾ ਜਾਣੂ ਮਨ ਮਾਇਆ ਕੈ ਖਾਤ ਬਿਕਾਨੂ ਤੁਮ ਕਈਅਤ ਹੋ ਜਗਤ ਗੁਰ ਸਵਾਮੀ ਖਮ ਕਈਅਤ ਕਲ ਜੁਕੇ ਕਹੂ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਮੈਨੂੰ ਪੰਜ ਟਿਕਣ ਨਹੀਂ ਦਿੰਦੇ ਬਚਾ ਲੈ ਮੈਨੂੰ ਇਹਨਾਂ ਤੋਂ। ਬਾਬੇ ਫਰੀਦ ਨੇ ਬੇਨਤੀ ਕੀਤੀ ਉਹਨਾਂ ਨੇ ਤਾਂ ਅਰਦਾਸ ਕਰਕੇ ਕਿਹਾ ਦਾਤਾ ਸਰਵਰ ਪੰਖੀ ਖੇਕੜੋ ਫਾਹੀ ਵਾਲ ਪਚਾਸ ਪਾਵਕ ਸਾਗਰ ਅਥਾਂ ਲਹਿਰ ਮੈਂ ਸਰਵਰ ਪੰਖੀ ਖੇਕੜੋ ਇਕੱਲਾ ਪੰਛੀ ਅੱਗ ਦੇ ਸਰੋਵਰ ਵਿੱਚ ਫਸ ਗਿਆ ਕੁੰਡੀ ਇੱਕ ਲਾਉਣ ਵਾਲਾ ਜਾਲ ਇੱਕ ਪਾਉਣ ਵਾਲਾ ਹੋਵੇ ਤੇ ਪੰਛੀ ਨਹੀਂ ਬਚਦਾ ਇੱਥੇ ਤੇ ਦਾਤਾ 50 ਬੰਦੇ ਦਾਲ ਪਾ ਕੇ ਮੈਨੂੰ ਮਾਰਨ ਵਾਸਤੇ ਬੈਠੇ ਬਿਰਤੀਆਂ ਨੇ 50 ਜਿਹੜੀਆਂ ਟਿਕਣ ਨਹੀਂ ਦਿੰਦੀਆਂ ਸਰਵਰ ਪੰਖੀ ਖੇਕੜੋ ਫਾਹੀ ਵਾਲ 50 ਇਹ ਤਨ ਲਹਿਰੀ ਗੱਡ ਥੀਆ ਸੱਚੇ ਤੇਰੀ ਆਸ ਪਾਵਕ ਸਾਗਰ ਅਥਾਂ ਲਹਿਰ ਮੈਂ ਤੇਰੀ ਆਸ ਕਿਰਪਾ ਕਰ। ਹਜ਼ੂਰ ਕਿਰਪਾਲੂ ਜੀ ਨੇ ਅੱਜ ਸਭ ਤੋਂ ਪਹਿਲਾਂ ਅਰਦਾਸ ਕੀਤੀ ਤੇ ਫਿਰ ਪਿਆਰਿਓ ਸਾਨੂੰ ਜਣਾਇਆ ਕਿ ਅਸੀਂ ਕਰਨੇ ਕੀ ਆ ਤੇ ਕਰਨਾ ਕੀ ਚਾਹੀਦਾ ਹੈ। ਹਜ਼ੂਰ ਕਿਰਪਾਲੂ ਇਸ ਸ਼ਬਦ ਦੇ ਆਰੰਭ ਵਿੱਚ ਮਿਹਰ ਕਰਦੇ ਹਨ
ਮਾਧੋ ਤੂੰ ਠਾਕੁਰ ਸਿਰ ਮੋਰਾ।
ਮਾਧੋ ਦਾ ਅਰਥ ਹੈ ਮਾਇਆ ਦੇ ਪਤੀ ਪਰਮੇਸ਼ਵਰ ਜੀ। ਮਾਧੋ ਤੂੰ ਠਾਕੁਰ ਸਿਰ ਮੋਰਾ, ਮੇਰੇ ਸਿਰ ਦਾ ਠਾਕੁਰ, ਮੇਰੇ ਸਿਰ ਦਾ ਸਵਾਮੀ ਤੂੰ ਆਪ ਹੈ ਤੇ ਕਿਰਪਾ ਕਰ ਮੇਰੇ ਸਿਰ ਦੇ ਸਾਈਂ ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਹੈ।
ਈਹਾ ਉਹਾ ਤੁਹਾਰੋ ਧੋਰਾ,
ਈਹਾ ਇਸ ਲੋਕ ਵਿੱਚ ਤੇ ਊਹਾ ਉਸ ਪਰਲੋਕ ਵਿੱਚ, ਕਿਉਂਕਿ ਅਸੀਂ ਇਸ ਭੁਲੇਖੇ ਵਿੱਚ ਹਾਂ ਕਿ ਦੇਖੋ ਜੀ ਇਹ ਜਿਹੜੇ ਪ੍ਰਮਾਣ ਦਿੱਤੇ ਜਾਂਦੇ ਨੇ ਇਹ ਸਿਰਫ ਬੰਦੇ ਨੂੰ ਡਰਾਉਣ ਵਾਸਤੇ। ਅਸੀਂ ਇਹੀ ਕਹਿੰਦੇ ਹਾਂ ਨਾ ਵੀ ਜੋ ਕੁਝ ਹੈ ਇੱਥੇ ਹੀ ਹੈ, ਅਤੇ ਕਈ ਸੱਜਣ ਤਾਂ ਇਹ ਬੜੀ ਖੁੱਲ੍ਹੀ ਡੁੱਲੀ ਵਿਆਖਿਆ ਕਰਦੇ ਨੇ ਇੱਥੇ ਨਰਕ ਹੈ ਜੀ, ਇੱਥੇ ਸਵਰਗ ਹੈ ਜੀ, ਇੱਥੇ ਸਭ ਕੁਝ ਹੈ। ਨਹੀਂ ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੇ ਬਚਨਾਂ 'ਤੇ ਭਰੋਸਾ ਕਰਨ ਵਾਲਿਓ ਕਿ ਮਾਧੋ ਤੂੰ ਠਾਕੁਰ ਸਿਰ ਮੋਰਾ, ਈਹਾਂ ਊਹਾਂ ਤੁਹਾਰੋ ਧੋਰਾ, ਮੈਨੂੰ ਤੇਰਾ ਹੀ ਧੋਰਾ ਆਸਰਾ ਹੈ। ਅਤੇ ਜੇ ਕਹੀਏ ਵੀ ਊਹਾਂ ਤਾਂ ਕੁਛ ਹੈ ਹੀ ਨਹੀਂ, ਇਹ ਹੀ ਸਭ ਕੁਝ ਹੈ। ਹਾਂ ਇੱਕ ਬਚਨ ਹੈ ਜ਼ਰੂਰ ਕਿ ਊਹਾਂ ਕੁਛ ਨਹੀਂ ਸਭ ਕੁਝ ਇਆਂ ਹੀ ਹੈ। ਊਹਾਂ ਤੋ ਜਾਈਏ, ਜੇ ਇੱਥੇ ਕੁਛ ਨਹੀਂ ਤਾਂ ਉੱਧਰ ਭਟਕਾਂ, ਉਹ ਹੈ ਕੇਵਲ ਪੂਜਾ ਦੀ ਗੱਲ। ਪਰ ਜਿੱਥੋਂ ਤੱਕ ਗੱਲ ਅੱਗੇ ਦੀ, ਅਸੀਂ ਰੋਜ਼ ਇਹ ਬਚਨ ਪੜ੍ਹਦੇ ਹਾਂ ਨਾਨਕ ਜੀ ਉਪਾਏ ਕਹਿ ਲਿਖ ਨਾਵੇਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ। ਇਆਂ ਊਹਾਂ ਤੁਹਾਰੋ ਧੋਰਾ, ਉੱਥੇ ਸੱਚੇ ਕੀ ਸੱਚ ਨਿਬੜੈ, ਚੁਨ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਏਨ ਕੂੜ ਯਾਰ ਮੂੰਹ ਕਾਲੇ ਦੋਜ਼ਕ ਚਾਲਿਆ, ਤੇਰੇ ਨਾਏ ਰੱਤੇ ਸੇ ਜਿਣ ਗਏ ਜਿਣ ਗਏ, ਇਆਂ ਊਹਾਂ ਤੁਹਾਰੋ ਧੋਰਾ। ਸਾਹਿਬ ਕਹਿ ਰਹੇ ਨੇ ਕਿ ਮੂੰਹ ਕਾਲੇ ਦੋਜ਼ਕ ਚਾਲਿਆ, ਤੇਰੇ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੇਂ ਧਰਮ ਬਹਾਲਿਆ। ਤੇ ਦੇਖੋ ਗੁਰੂ ਸਾਹਿਬ ਨੇ ਨਾ ਸ਼ਾਇਦ ਸਾਡੇ ਅੰਦਰ ਦੇ ਭਰਮ ਨੂੰ ਤੋੜਨ ਲਈ ਇੱਕ ਬਚਨ ਕਿਹਾ ਕਿ ਮੇਰੀ ਗੱਲ ਨੂੰ ਸਹੀ ਮੰਨੀ। ਅਸੀਂ ਇਹ ਸਲੋਕ ਪੜ੍ਹਦੇ ਹਾਂ ਨਾ, ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਇਆਂ ਊਹਾਂ ਤੁਹਾਰੋ ਧੋਰਾ। ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਤਲਬਾਂ ਪੋਸ਼ਣ ਆਕੀਆਂ ਬਾਕੀ ਜਿੰਨਾ ਰਹੀ, ਅਜ਼ਰਾਇਲ ਫਰੇਸ਼ਤਾ ਹੋਸ਼ੀ ਆਏ ਤਈ, ਆਵਣ ਜਾਣ ਨਾ ਸੁਜਈ ਭੀੜੀ ਗਲੀ ਫਹੀ, ਪੂਰਨ ਖੁੱਟੇ ਨਾਨਕਾ ਔੜਕ ਸੱਚ ਰਹੀ। ਜੇ ਔੜਕ ਸੱਚ ਰਹਿਣਾ ਫਿਰ ਸੱਚੇ ਨੂੰ ਕਹਿ ਦੇ ਇਹਾਂ ਊਹਾਂ ਤੁਹਾਰੋ ਧੋਰਾ। ਦਾਤਾ ਇਸ ਲੋਕ ਵਿੱਚ ਵੀ ਤੇਰਾ ਸਹਾਰਾ ਤੇ ਅੱਗੋਂ ਜਦੋਂ ਤੁਰਨਾ ਉੱਥੇ ਵੀ ਤੇਰਾ ਸਹਾਰਾ। ਸ਼ਾਇਦ ਪਿਛਲੀ ਵਾਰ ਦਾਸ ਨੇ ਬੇਨਤੀ ਕੀਤੀ ਸੀ, ਅਸੀਂ ਅਰਦਾਸ ਸ਼ਬਦ ਪੜ੍ਹਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ। ਤੇ ਦੇਖੋ ਅਰਦਾਸਾਂ ਤਾਂ ਬੇਅੰਤ ਕਰਨੇ ਆ, ਹਰ ਇੱਕ ਬੰਦੇ ਦੀ ਨਿੱਜੀ ਆਪੋ ਆਪਣੀ ਅਰਦਾਸ ਹੈ, ਹਰ ਬੰਦੇ ਦੀ ਆਪੋ ਆਪਣੀ ਬਿਰਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੋ ਅਰਦਾਸਾਂ ਖਾਸ ਕਰਕੇ ਉਹਨਾਂ ਵੱਲ ਜ਼ਰੂਰ ਧਿਆਨ ਦਿਆ ਜੇ। ਇੱਕ ਅਰਦਾਸ ਹੈ ਉਹ ਅਸੀਂ ਖੁਦ ਆਪਣੀ ਕੀਤੀ, ਦੂਸਰੀ ਅਰਦਾਸ ਹਾਂ ਕਈ ਪੂਰਨ ਪੁਰਸ਼ ਸੱਤ ਪੁਰਸ਼ ਕਮਾਈ ਵਾਲੇ ਕਰਕੇ ਤੁਰਦੇ ਨੇ, ਪਰ ਕਈ ਐਸੇ ਨੇ ਬਹੁਤਾਤ ਵਿੱਚ ਉਹ ਦੂਜੀ ਅਰਦਾਸ ਆਪ ਨਹੀਂ ਕਰ ਸਕਦੇ, ਉਹਨਾਂ ਦੀ ਅਰਦਾਸ ਬਾਅਦ ਵਿੱਚ ਸੰਗਤ ਕਰਦੀ ਹੈ। ਪਹਿਲੀ ਅਰਦਾਸ ਅਸੀਂ ਸਾਰਿਆਂ ਆਪਣੀ ਕੀਤੀ ਅਤੇ ਮੈਂ ਹੁਣੇ ਬੇਨਤੀ ਕਰਕੇ ਆਇਆ ਕਿ ਖਸਮ ਛੇਤੀ ਅਰਦਾਸ ਵਿਖਾਣਾ ਉਰਦ ਧਿਆਨ ਲਿਵ ਲਾਗਾ। ਉਹ ਅਰਦਾਸ ਸੀ ਮਾਤਾ ਦੇ ਉਧਰ ਦੀ, ਉਹ ਅਰਦਾਸ ਜੀਵ ਨੇ ਖੁਦ ਕੀਤੀ ਕਿ ਪਰਮਾਤਮਾ ਤੂੰ ਮੈਨੂੰ ਬਚਾ ਲਈ। ਅਤੇ ਪਿਆਰਿਓ ਜਿਹੜੀ ਦੂਜੀ ਅਰਦਾਸ ਹੈ ਨਾ ਉਹ ਸਾਡੇ ਤਨ ਦੇ ਬਿਨਸਨ ਤੋਂ ਬਾਅਦ ਦੀ ਹੈ। ਕਈ ਭਾਗਾਂ ਵਾਲੇ ਚਲਾਣੇ ਤੋਂ ਪਹਿਲਾਂ ਅਰਦਾਸ ਕਰ ਜਾਂਦੇ ਨੇ ਅਤੇ ਧੰਨ ਗੁਰੂ ਅਮਰਦਾਸ ਜੀ ਨੇ ਕੀਤੀ। ਅਸੀਂ ਸੱਦ ਜਿਹੜਾ ਪੜ੍ਹਦੇ ਹਾਂ ਉਹਦੇ ਵਿੱਚ ਅਰਦਾਸ ਕਰਕੇ ਕਿਹਾ ਦਾਤਾ ਜੀ ਕਿਰਪਾ ਕਰੋ ਦੇਹੋ ਨਾਮ ਨਿਰੰਜਨੋ ਵਾਲੀ ਬਾਤ, ਪਰ ਆਮ ਤੌਰ 'ਤੇ ਜਦੋਂ ਪ੍ਰਾਣੀ ਚਲਾਣਾ ਕਰਦਾ ਉਦੋਂ ਬਾਅਦ ਅਰਦਾਸ ਕੀਤੀ ਜਾਂਦੀ ਹੈ। ਪਿਆਰਿਓ ਇਸ ਅਰਦਾਸ ਦਾ ਭਾਵ ਕੀ ਹੈ? ਅਰਦਾਸ ਦੇ ਅਰਥ ਅਸੀਂ ਕਰਨੇ ਹਾਂ ਬੇਨਤੀ, ਅਰਦਾਸ ਦੇ ਅਖਰੀ ਅਰਥ ਕਰਨ ਲੱਗਿਆਂ ਕਹਿ ਦਿੰਦੇ ਹਾਂ ਜੋਦੜੀ, ਪਰ ਇਹ ਤਾਂ ਸਾਰੇ ਪ੍ਰਿਆਵਾਚੀ ਸ਼ਬਦ ਨੇ। ਅਰਜ਼ ਕਹਿ ਲਓ, ਅਰਦਾਸ ਕਹਿ ਲਓ, ਜੋਦੜੀ ਕਹਿ ਲਓ, ਬੇਨਤੀ ਕਹਿ ਲਓ, ਬੇਨੰਤੀ ਕਹਿ ਲਓ, ਪਰ ਅਰਦਾਸ ਦੇ ਅਰਥ ਕੀ ਨੇ? ਇੱਕ ਗੁਰਮੁਖ ਵਿਦਵਾਨ ਨੇ ਇਹਨਾਂ ਚਾਰ ਅੱਖਰਾਂ ਦੇ ਅਰਥ ਬੜੇ ਭਾਵਪੂਰਤ ਕੀਤੇ ਨੇ। ਉਹ ਕਹਿੰਦਾ ਅੱਖਰ ਚਾਰ ਨੇ ਜਿਨ੍ਹਾਂ ਦੇ ਸੁਮੇਲ ਨਾਲ ਇਸ ਸ਼ਬਦ ਦਾ ਜਨਮ ਹੋਇਆ। ਉਹ ਚਾਰ ਅੱਖਰ ਨੇ ਐੜਾ, ਰਾਰਾ, ਦੱਦਾ ਅਤੇ ਸੱਸਾ। ਇਹਨਾਂ ਚਾਰ ਨਾਲ ਹੀ ਸੁਮੇਲ ਹੋਇਆ ਨਾ, ਮਾਤਰਾ ਛੱਡ ਦਿਓ, ਚਾਰ ਅੱਖਰਾਂ ਨਾਲ ਇੱਕ ਸ਼ਬਦ ਬਣਿਆ। ਪਰ ਇਸ ਸ਼ਬਦ ਦੇ ਇੱਕ ਇੱਕ ਅੱਖਰ ਦੇ ਅਰਥ ਬੜੇ ਭਾਵਪੂਰਤ ਨੇ, ਅਤੇ ਜੇ ਇਹਦੇ ਅੱਖਰਾਂ ਦੇ ਅਰਥ ਚੇਤੇ ਰੱਖੇ ਅਤੇ ਸਹੀ ਅਰਥਾਂ ਵਿੱਚ ਤੈਨੂੰ ਅਰਦਾਸ ਕਰਨ ਦੀ ਜੁਗਤ ਵੀ ਆ ਜਾਏ। ਜੀ ਇਹਦੇ ਅੱਖਰੀ ਅਰਥ ਕੀ? ਉਹਨਾਂ ਨੇ ਪਹਿਲੀ ਗੱਲ ਕਹੀ, ਕਹਿਣ ਲੱਗੇ ਅਰਦਾਸ ਵਿੱਚ ਪਹਿਲਾ ਜੋ ਅੱਖਰ ਆਇਆ ਉਹ ਹੈ ਐੜਾ, ਦੂਸਰਾ ਹੈ ਰਾਰਾ, ਤੀਸਰਾ ਹੈ ਦੱਦਾ ਅਤੇ ਚੌਥਾ ਹੈ ਸੱਸਾ। ਐੜੇ ਦਾ ਅੱਖਰੀ ਅਰਥ ਹੈ ਅਰਦਾਸ ਕਰਨ ਵਾਲੇ ਗੁਰਮੁਖਾਂ, ਹੋ ਸਕਦਾ ਕਿਸੇ ਦਿਨ ਤੇਰਾ ਅੰਦਰ ਇੰਨਾ ਕੁ ਵਹਿ ਤੁਰੇ ਕਿ ਅਰਦਾਸ ਕਰਦਿਆਂ ਕਰਦਿਆਂ ਤੇਰੇ ਸ਼ਬਦਾਂ ਵਿੱਚੋਂ ਜੋ ਤੂੰ ਕਹਿਣਾ ਚਾਹੁੰਦਾ ਉਹ ਵਾਕ ਨਾ ਬਣ। ਹੋ ਸਕਦਾ ਕਿ ਤੇਰੀ ਜ਼ਬਾਨ ਤੋਂ ਉਹ ਕੁਛ ਨਾ ਨਿਕਲੇ ਜੋ ਕੁਛ ਤੂੰ ਕਹਿਣਾ ਚਾਹੁੰਦਾ, ਪਰ ਇਸ ਗੱਲ ਦਾ ਯਕੀਨ ਕਰੀ ਐੜੇ ਦਾ ਅਰਥ ਹੈ ਅੰਤਰਜਾਮੀ। ਭਾਵੇਂ ਤੇਰੀ ਜ਼ਬਾਨ ਤੋਂ ਵਾਕ ਸਹੀ ਨਹੀਂ ਬਣਦੇ ਪਏ, ਪਰ ਜਿਹਦੇ ਅੱਗੇ ਖਲੋ ਕੇ ਕਰਨਾ ਪਿਆ ਉਹ ਤੇਰੇ ਅੰਦਰ ਦੀਆਂ ਜਾਣਦਾ ਸਹੀ ਹੈ। ਅਰਦਾਸ ਅੰਤਰਜਾਮੀ, ਅਤੇ ਕੀ ਇਸ ਧਰਤੀ 'ਤੇ ਉਹ ਖੇਡ ਵਾਪਰੀ ਨੇ? ਸਾਰੀ ਰਾਤ ਸੰਗਤ ਨੂੰ ਲੱਕੜਾਂ ਸੇਕਾਈਆਂ, ਲੱਕੜਾਂ ਦੇ ਢੇਰ ਲਾ ਲਾ ਕੇ ਅੱਗ ਪ੍ਰਜਵਲਿਤ ਕੀਤੀ, ਸਾਰੀ ਰਾਤ ਸੰਗਤ ਨੇ ਨਿੱਘ ਮਾਣਿਆ। ਅਤੇ ਪਿਆਰਿਓ ਜਦੋਂ ਸਵੇਰੇ ਕਿਹਾ ਬਾਬਾ ਆਦਮ ਸਾਰੀ ਰਾਤ ਸੰਗਤ ਦੀ ਸੇਵਾ ਕੀਤੀ, ਕੁਛ ਮੰਗ ਲੈ, ਕਹਿਣ ਲੱਗਾ ਕੁਛ ਨਹੀਂ। ਕਹਿਣ ਲੱਗੇ ਚਲਾ ਜਾ ਕੱਲ੍ਹ ਨੂੰ ਸਲਾਹ ਕਰਕੇ ਆਵੀਂ, ਜੋ ਤੂੰ ਮੰਗਣ ਆਇਆ ਤੂੰ ਜ਼ਬਾਨ ਤੋਂ ਕਹਿੰਦਾ ਨਹੀਂ ਪਿਆ। ਇੱਥੋਂ ਦੀ ਘਟਨਾ ਹੀ ਹੈ ਨਾ, ਐੜਾ ਅੰਤਰਜਾਮੀ, ਤੂੰ ਮੰਗ ਜੋ ਮੰਗਣ ਆਇਆ ਕਿਉਂ ਨਹੀਂ ਬੋਲਦਾ? ਇਹ ਕਹੀ ਗਿਆ ਮਹਾਰਾਜ ਕਿਸੇ ਚੀਜ਼ ਦੀ ਲੋੜ ਨਹੀਂ ਤੁਹਾਡੀ ਦਇਆ। ਕਹਿਣ ਲੱਗੇ ਜਾ ਚਲਾ ਜਾ। ਸਵੇਰੇ ਆਈ, ਸਵੇਰੇ ਆਇਆ ਅਤੇ ਘਰ ਵਾਲੀ ਨੇ ਸਾਹਮਣੇ ਖਲੋ ਕੇ ਕਿਹਾ ਦਾਤਾ ਜੀ ਸਹੀ ਅਰਥਾਂ ਵਿੱਚ ਕੁਛ ਨਹੀਂ ਮੰਗਣ, ਇਹ ਨਹੀਂ ਕਿ ਅਸੀਂ ਮੰਗਣ ਆਇਆ ਤੇਰੇ ਦਰ ਤੋਂ ਪੁੱਤਰ ਦੀ ਦਾਤ ਲੈਣਾ ਹੈ। ਐੜੇ ਦਾ ਅਰਥ ਹੈ ਅੰਤਰਜਾਮੀ, ਅਤੇ ਜੋ ਕੁਝ ਮੰਗਣਾ ਫਿਰ ਲਫ਼ਜ਼ ਚੇਂਜ ਨਾ ਕਰੀ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਜੀ ਸਾਨੂੰ ਸਿਰਫ਼ ਨਾਮ ਚਾਹੀਦਾ, ਉਹ ਭਾਈ ਸਾਹਿਬ ਅਰਦਾਸ ਕਰਦੇ ਨੇ ਨਾਮ ਚਾਹੀਦਾ, ਅਤੇ ਜਿਹੜਾ ਅਰਦਾਸ ਕਰਾਉਂਦਾ ਉਹ ਕਹੀ ਜਾਂਦਾ ਕਿਤੇ ਚਾਰ ਟਕੇ ਹੋਰ ਵੱਧ ਜਾਂਦਾ ਗੱਲ ਫਿਰ ਬਣੇਗੀ, ਉਹ ਅੰਦਰ ਜਾਣਦਾ ਨਹੀਂ ਪਿਆ ਸਾਈਂ। ਐੜੇ ਦਾ ਅਰਥ ਹੈ ਅੰਤਰਜਾਮੀ, ਅਰਦਾਸ ਕਰਨ ਵਾਲਿਆ, ਬੇਨਤੀ ਕਰਨ ਵਾਲਿਆ, ਪਹਿਲੇ ਅੱਖਰ ਨੂੰ ਸਮਝ, ਉਹ ਤੇਰੇ ਅੰਦਰ ਨੂੰ ਜਾਣਦਾ ਹੈ, ਅਤੇ ਜੇ ਅੰਦਰ ਨੂੰ ਜਾਣਦਾ ਫਿਰ ਲਫ਼ਜ਼ਾਂ ਦਾ ਹੇਰ ਫੇਰ ਕਿਉਂ? ਜੋ ਕੁਝ ਹੈ ਉਹ ਅੰਦਰ ਖੋਲ੍ਹ ਕੇ ਰੱਖ ਦੇ। ਐੜਾ ਅੰਤਰਜਾਮੀ। ਉਸ ਤੋਂ ਅਗਲਾ ਅੱਖਰ ਆਉਂਦਾ ਰਾਰਾ, ਹੁਣ ਰਾਰੇ ਦਾ ਅਰਥ ਕੀ ਹੈ? ਰਾਰੇ ਦਾ ਅਖਰੀ ਅਰਥ ਹੈ ਰਖਵਾਲਾ। ਕੇਵਲ ਪਰਮਾਤਮਾ ਅੰਤਰ ਜਾਮੀ ਹੀ ਨਹੀਂ, ਤੈਨੂੰ ਲੋੜ ਪੈਣੀ ਹੈ ਰੱਖਿਆ ਦੀ। ਜਿਸ ਦਿਨ ਤੇਰੇ ਸਾਰੇ ਸਾਥ ਛੱਡ ਕੇ ਚਲੇ ਜਾਣਗੇ, ਮੇਰਾ ਅੰਤਰ ਜਾਮੀ ਸਵਾਮੀ ਤੇਰੀ ਉੱਥੇ ਵੀ ਰਖਵਾਲੀ ਕਰੇਗਾ। ਤਾਂ ਹੀ ਅਸੀਂ ਬਚਨ ਪੜ੍ਹਦੇ ਹਾਂ ਕਿ ਤੂੰ ਮੇਰਾ ਰਾਖਾ ਸਭਨੀ ਥਾਂ। ਇਹ ਸ਼ਬਦ ਅਸੀਂ ਪੜ੍ਹਦੇ ਹਾਂ, ਐੜਾ ਅੰਤਰ ਜਾਮੀ ਰਾਰੇ ਦਾ ਅਰਥ ਰੱਖਿਆ ਕਰਨ ਵਾਲਾ ਰਖਵਾਲਾ। ਤੇ ਤੀਸਰਾ ਅੱਖਰ ਆਇਆ ਹੈ ਦੱਦਾ, ਤੇ ਦੱਦੇ ਦਾ ਅਖਰੀ ਅਰਥ ਹੈ ਕਿ ਇਹ ਇਨਸਾਨ ਕਿ ਜਿਸ ਦੇ ਚਰਨਾਂ ਵਿੱਚ ਤੂੰ ਜੋਦੜੀ ਕਰਨਾ ਹੈ। ਦੱਦੇ ਦਾ ਅਖਰੀ ਅਰਥ ਹੈ ਦਾਤਾਰ। ਜਿਸ ਦਿਨ ਤੈਨੂੰ ਕਿਸੇ ਚੀਜ਼ ਦੀ ਲੋੜ ਪਏ, ਇੱਕ ਰੱਬ ਦਾਤੇ ਅੱਗੇ ਜਾ ਕੇ ਝੋਲੀ ਅੱਡੀ, ਜਣੇ ਖਣੇ ਅੱਗੇ ਝੋਲੀਆਂ ਅੱਡ ਕੇ ਤੇਰੀ ਝੋਲੀ 'ਚ ਕੁਛ ਵੀ ਨਹੀਂ ਪੈਣਾ। ਦੱਦੇ ਦਾ ਅਰਥ ਹੈ ਦਾਤਾ, ਕੇਵਲ ਰੱਬ ਨੂੰ ਜਾਣੀ। ਅਤੇ ਗੁਰੂ ਸਾਹਿਬ ਨੇ ਦੱਦੇ ਅੱਖਰ ਰਾਹੀਂ ਵਿਆਖਿਆ ਵੀ ਇਹ ਕੀਤੀ, ਭਾਵੇਂ ਉਹ ਸ਼ਬਦ ਹੈ। ਅੱਖਰ ਮੈਂ ਸ਼ਬਦ ਵਰਤ ਰਿਹਾ, ਸ਼ਬਦ ਅਤੇ ਅੱਖਰ ਵਿੱਚ ਫਰਕ ਹੈ। ਅੱਖਰ ਇੱਕ ਹੈ, ਸ਼ਬਦ ਅੱਖਰਾਂ ਦਾ ਜੋੜ ਹੈ। ਜਿਹੜੇ ਦੱਦੇ ਅੱਖਰ ਰਾਹੀਂ ਉੱਥੇ ਦੋ ਦੱਦੇ ਲਾਏ ਨੇ, ਬਣਦਾ ਉਹ ਸ਼ਬਦ ਹੀ ਹੈ। ਹਜ਼ੂਰ ਕਿਰਪਾਲੂ ਜੀ ਨੇ ਕਿਹਾ ਐੜਾ ਅੰਤਰ ਜਾਮੀ ਰਾਰਾ ਰਖਵਾਲਾ, ਅਤੇ ਦੱਦੇ ਦਾ ਅਰਥ ਦੱਦਾ ਦਾਤਾ ਏਕ ਹੈ। ਸਭ ਕੋ ਦੇਵਨਖਾਰ ਦਿੰਦੇ ਤੋਟ ਨਾ ਆਵੀ ਅਗੰਤ ਭਰੇ ਭੰਡਾਰ। ਜੇ ਦਾਤ ਦੀ ਲੋੜ ਪਈ ਤੇ ਦਾਤੇ ਅੱਗੇ ਝੋਲੀ ਉੱਡੀ, ਦੱਦੇ ਦਾ ਅਰਥ ਦਾਤਾ, ਤੇ ਅਖੀਰ ਤੇ ਅੱਖਰ ਹੁੰਦਾ ਸੱਸਾ। ਅੰਤਰ ਜਾਮੀ ਰਖਵਾਲਾ ਦਾਤਾ ਤੇ ਸੱਸੇ ਦਾ ਅਰਥ ਗੁਰਮੁਖੋ। ਜਿੱਦਣ ਤੇਰੇ ਸਾਰੇ ਸਹਾਰੇ ਮੁੱਕ ਜਾਣਗੇ, ਜਿੱਦਣ ਤੇਰੇ ਸਾਰੇ ਆਸਰੇ ਟੁੱਟ ਜਾਣਗੇ, ਜਿਨ੍ਹਾਂ ਨੂੰ ਤੂੰ ਭਰਾ ਕਹਿੰਦਾ ਇਹ ਵੀ ਦਰਵਾਜ਼ਾ ਟੁੱਟ ਜਾਏਗਾ। ਕਿਉਂਕਿ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਜਿੱਦਣ ਧਨ ਦਾ ਦਰਵਾਜ਼ਾ ਟੁੱਟ ਗਿਆ, ਪਦਵੀ ਦਾ ਦਰਵਾਜ਼ਾ ਟੁੱਟ ਗਿਆ, ਪੁੱਤਰਾਂ ਧੀਆਂ ਦੀ ਓਟ ਦਾ ਦਰਵਾਜ਼ਾ ਟੁੱਟ ਗਿਆ, ਇੱਕ ਇੱਕ ਦਰਵਾਜ਼ਾ ਟੁੱਟਦਿਆਂ ਜਿੱਦੋਂ ਤੇਰੇ ਆਪਣੇ ਸਰੀਰ ਦੀ ਤਾਕਤ ਦਾ ਦਰਵਾਜ਼ਾ ਵੀ ਟੁੱਟ ਗਿਆ, ਉਦੋਂ ਅਰਦਾਸ ਕਰੀ ਸੱਚ ਜਾਣੀ, ਉਦੋਂ ਤੇਰੀ ਜਿੰਦ ਦਾ ਸਹਾਰਾ ਕੇਵਲ ਵਾਹਿਗੁਰੂ ਬਣੇਗਾ, ਸਰੀਰ ਨਹੀਂ। ਬਾਬਾ ਜੀ ਨੇ ਤਾਂ ਸਹਾਰੇ ਦੀ ਗੱਲ ਵੀ ਕੀਤੀ, ਕਹਿਣ ਲੱਗੇ ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਖ ਪੇ ਭੱਜ ਖਲੇ, ਸਭੋ ਭੱਜੈ ਆਸਰਾ। ਸਹਾਰੇ ਸਾਰੇ ਚਲੇ ਗਏ, ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਓ, ਪਰ ਇੱਕ ਸਹਾਰਾ ਤੇਰਾ ਹੈ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਹ। ਮੈਂ ਬੇਨਤੀ ਕਰ ਰਿਹਾ, ਆ ਦੋ ਤੁਕਾਂ, ਦੋ ਬਦੇ, ਇੱਕ ਰਹਾਓ ਦਾ ਤੇ ਇੱਕ ਆਰੰਭਕ, ਕਿ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ, ਰੱਖਣ ਵਾਲਿਆ ਮੈਂ ਚੇਤਾ ਤੂੰ ਮੈਨੂੰ ਰੱਖਿਆ ਸੀ, ਹੁਣ ਕਿਰਪਾ ਕਰ। ਜੇ ਉਦੋਂ ਤਾਂ ਮੈਂ ਬੋਲਦਾ ਵੀ ਨਹੀਂ ਸਾਂ, ਉਦੋਂ ਤੂੰ ਰੱਖ ਲਿਆ ਗੁੰਗੇ ਨੂੰ, ਤੇ ਸੱਚੀ ਜਾਣੋ ਜਦੋਂ ਨਹੀਂ ਸੀ ਬੋਲਦਾ ਉਦੋਂ ਰੱਖਿਆ, ਜਦੋਂ ਬੋਲਣ ਲੱਗ ਪਿਆ ਉਦੋਂ ਰੱਬ ਤੋਂ ਦੂਰ ਹੋ ਗਿਆ, ਨਹੀਂ ਸੀ ਬੋਲਦਾ ਤੇ ਚੰਗਾ ਸੀ ਨਾ। ਆ ਮਹਾਂਪੁਰਸ਼ ਇੱਕ ਬਚਨ ਕਰਦੇ ਸਨ ਕਿ ਜਦੋਂ ਮਹਾਂਪੁਰਸ਼ ਦਰਤ ਜਿਹੜੇ ਕਮਾਈ ਵਾਲੇ ਸੱਜਣ, ਹੁਣ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਸਾਰੇ ਦੁਨੀਆਂ ਦੇ ਪੁਰਸ਼ ਇੱਕੋ ਜਿਹਾ, ਮਹਾਂਪੁਰਸ਼ ਕਿਉਂ ਜੀ? ਗੁਰਮੁਖ ਇੱਕ ਗੱਲ ਯਾਦ ਰੱਖਿਓ, ਹੱਥ ਦੋਨੋਂ ਇੱਕੋ ਜਿਹੇ ਨੇ, ਪਰ ਜਿਹੜੀ ਸੱਜੇ ਕੋਲ ਤਾਕਤ ਹੈ ਉਹ ਖੱਬੇ ਕੋਲ ਨਹੀਂ। ਹੱਥ ਦੋਨੋਂ ਇੱਕੋ ਨੇ, ਪਰ ਜੇ ਮੈਂ ਖੱਬੇ ਹੱਥ ਵਿੱਚ ਸੁਗੰਧੀ ਪਕੜ ਲਵਾਂ ਅਤੇ ਸੱਜੇ ਹੱਥ ਵਿੱਚ ਮੇਰੇ ਵਿੱਚ ਕੋਈ ਦੁਰਗੰਧੀ ਹੋਵੇ, ਤਾਂ ਲੋਕਾਂ ਨੇ ਸੱਜੇ ਦੀ ਪਰਵਾਹ ਨਹੀਂ ਕਰਨੀ, ਦੁਨੀਆਂ ਨੇ ਖੱਬੇ ਨੂੰ ਦੇਖਣਾ ਜਿਹਦੇ ਵਿੱਚ ਸੁਗੰਧੀ ਹੈ। ਅਤੇ ਜੇ ਦੋਨੋਂ ਹੱਥਾਂ ਵਿੱਚ ਦੁਰਗੰਧੀ ਸੁਗੰਧੀ ਬਦਬੋ ਅਤੇ ਮਹਿਕ ਪਕੜ ਕੇ ਕੋਈ ਕਹਿ ਉਹ ਦੋਨੋਂ ਹੱਥ ਇੱਕੋ ਜਿਹਾ, ਲੋਕੋ ਤੁਹਾਨੂੰ ਕੀ ਹੋ ਗਿਆ, ਉਹ ਕਹੇਗਾ ਵੇਖਣ ਨੂੰ ਇੱਕੋ ਜਿਹਾ ਪਰ ਤਸੀਰ ਵਿੱਚ ਬੜਾ ਫਰਕ ਹੈ, ਇੱਕ ਕੋਲੋਂ ਬਦਬੋ ਆਉਂਦੀ ਹੈ ਦੂਜੇ ਕੋਲੋਂ ਸੁਗੰਧੀ ਆਉਂਦੀ, ਫਰਕ ਹੈ। ਉਹ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਦੇਖੋ ਬੰਦਾ ਜਦੋਂ ਚੁੱਪ ਸੀ ਤੇ ਚੁੱਪ ਅਰਦਾਸ ਇਹਦੀ ਕਿੰਨੀ ਸੁਣੀ ਗਈ, ਅੱਗ ਸੇਕ ਨਾ ਲੱਗਾ। ਜਦੋਂ ਮਾਤਾ ਦੇ ਉਧਰ ਵੀ ਸੀ, ਆਪ ਜਾਣਦੇ ਹੋ ਕਿ ਪੁੱਠਾ ਸੀ। ਮੈਂ ਬੇਨਤੀ ਕੀਤੀ, ਬਾਣੀ ਵਿੱਚ ਬੜੀ ਵਾਰੀ ਸ਼ਬਦ ਹੈ ਤੇ ਇਹ ਸ਼ਬਦ ਮੈਂ ਪਰਦੇ ਪਾ ਕੇ ਨਹੀਂ ਕਹਿਣਾ ਚਾਹੁੰਦਾ, ਸਿੱਧੇ ਜਿਹੇ ਸ਼ਬਦ ਨੇ। ਪੁੱਠਾ ਸੀ, ਜਦੋਂ ਪੁੱਠਾ ਸੀ ਕੰਮ ਸਿੱਧੇ ਕਰਦਾ ਸੀ, ਪੁੱਠਾ ਸੀ ਕੰਮ ਸਿੱਧਾ ਹੀ ਕਰਦਾ ਸੀ ਨਾ। ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰਗ, ਤੇ ਕੰਮ ਸਿੱਧਾ ਕੀ ਸੀ? ਸਾਹ ਸਾਹ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨ। रचंत जी रचना मात गर्भ स्थापनंग सा सा सिमरंत नानक महा अगन्ना विनाशनंग मुख तलै पैर उपरै वसंदो कोथड़ै थाए नानक सो धनी को विसारियो उदरै जिस दे नाए उदो उर्द मुख सी पुठा सी ते काम करदा सी नाम वाले सिद्धे ते जिदन दा सिद्धा जम पिया उदन दे काम करन लग पिया पुठे। यही है ना कि उदो सारे पुठे काम रब है नहीं सिमरन है नहीं नाम की हुंदा है वैगुरु वैगुरु कहन दा की लाभ। तो उदो मैं सोचना सही जदो पुठा सा उदो तू सही तंद पांदा सा जिदन दा सिद्धा तुरन लग पिया उदन दियां तंदा भी पुठियां पाना। सतगुरु ने कहा प्यारे अरदास कर के मात गर्भ मैं आपन सिमरन दे तै तुम राखन हारे पावक सागर अथा लहर मैं तारो तार नखारे माधो। स्वामी जी संबोध की पद है माधो तू ठाकुर सिर मोहरा मेरे सिर दा साई तू है होर कोई नहीं इहां उहां तुहारो धोरा मैनू एथे ते ओथे तेरा सहारा है। पर जेड़ा वो सिमरन सी माता दे उदर दा वो क्यों विसरिया वो दा हजूर कारण दस देखन
रहाओ कीते कौ मेरा सम्मान करण हार त्रिण जाना।
सब तो वड्डा कारण ए कीते कौ कीते दा अर्थ है बनी हुई चीज कीती हुई जेड़ी परमात्मा ने बनाई। कीते कौ मेरे सम्माने मेरे दा अखरी अर्थ है पहाड़ जेड़ी चीज परमात्मा ने कीती जेड़ी बनाई ओ ता बन गई पहाड़ जिड्डी वड्डी। पर करनहार जिन्हें कीती सी जिन्हें बनाई सी त्रिण जाने ते त्रिण दा अखरी अर्थ है तिनका बनाण वाले नू कहन लग पे रब तीला है ते जिसने बनाया वह तीला बन गया ते जड़ी बनी वह पहाड़ बन गया अखरी अर्थ ए। फिर इन थोड़ा जा आप वाचिए कि परमात्मा दे चरणा विच अरदास करके धन मंगया अज धन मेरे लिए पहाड़ कह देन वाला गुरु रामदास परमात्मा मेरे लिए की कह पुत्र मंगया पुत्र पहाड़ कह पर देन वाला दाता तीला बन गया है। अज मैं धन दौलत जमीन मेरे लिए सब कुछ है ते जिस साईं ने दिता वह मेरे लिए कुछ भी नहीं। साहब कहिंदे ने बस सब तो वड्डा भुलेखा इत्थे पै गया जदों दात नूं वड्डा जान लिया ते दातार नूं छोटा तू कीता तू छोटा कीता पर दाता फिर भी छोटा नहीं। साहब कह रहे हैं कि कीते को मेरा समाने करनहार त्रिण जाने करन वाले नूं तू तिनका बना दिता। तन गुरु अर्जुन देव सचे पिता जी दे ना एक सिख होए ने भाई चूहड़ जी ते एक घटना भी धर्म प्रचार कमेटी ने एक पुस्तक छापी है इथों मिलती है ते बड़े भावपूर्त शब्द ने ज्ञानी अर्जुन सिंह उन्हां दी लिखी एको ओठ। उहदे विच उन्हां ने एक हवाला दिता है कि कई बार असीं देण वाले दाते नूं तुच्छ समझने हां ते दित्ती हुई चीज नूं पकड़ के बह जांदे हां। ये गुरु का सिख प्रचार करदा सी लखनऊ वाले इलाके विच तन गुरु अर्जुन साहब दा सिख सी ते जदों कथा करदा सी छोटियां छोटियां कहानियां बनानियां उहनूं कविता दा रूप दे देना ते नाल बाणी दी गल समझा जानी तरीका सी ना। भाई चूड़ ने एक बड़ी सोहनी कविता लिखी ते उहदा भाव है कि बादशाह दे घर संतान नहीं राजे दे घर पुत्र धी नहीं राणी बड़ी सतवंती दानी प्रधानी उन्हें अज राजे दे चरणा विच खलो के एक बेनती की राजन जे मेरी कुख तो भाग नहीं लगा इनू बेनती नू समझियो सिर्फ ये समझन लई है इहदे अर्थ होर ना किते आपां कर तुरीए जे मेरी कुख तो भाग नहीं लगा मैं खुद सिफारिश करनी हाँ मैं तजवीज पेश करनी हाँ कि तुसी दूसरी शादी रचा लो। राजे ने कहा नहीं कहन लगी मेरी इच्छा है मैं मरण तो पहला तेरे घर का वारस देखना चाहनी हाँ। राजे नू उन्हें मना लिया कहन लगी चाहे पुत्र होवे चाहे धी होवे कोई भी होवे ਪਰ ਤੇਰੇ ਘਰ ਦਾ ਕੋਈ ਵਾਰਸ ਤਾਂ ਹੋਵੇ। ਰਾਜਾ ਮੰਨ ਗਿਆ, ਆਪ ਰਾਣੀ ਨੇ ਵਿੱਚ ਪੈ ਕੇ ਰਿਸ਼ਤਾ ਕਰਾ ਦਿੱਤਾ ਤੇ ਜਿਸ ਦਿਨ ਛੋਟੀ ਰਾਣੀ ਮਹੱਲ ਵਿੱਚ ਪ੍ਰਵੇਸ਼ ਕੀਤੀ ਉਹਨੇ ਮੰਜੇ ਤੇ ਸੇਜ ਤੇ ਬੈਠਦਿਆਂ ਸਾਰ ਪਹਿਲਾ ਫੁਰਮਾਨ ਜਾਰੀ ਕੀਤਾ, ਰਾਜਨ ਜੇ ਮੈਨੂੰ ਮਹੱਲ ਵਿੱਚ ਰੱਖਣਾ ਤੇ ਵੱਡੀ ਨੂੰ ਮਹੱਲ ਤੋਂ ਬਾਹਰ ਕੱਢਣਾ ਪਏਗਾ, ਸਿਰਫ ਬੇਨਤੀ ਕੀਤੇ ਕੋ ਮੇਰਾ ਸਮਾਨ ਹੈ ਸਮਝਣ ਦੇ, ਛੋਟੀ ਨੂੰ ਜੇ ਰੱਖਣੀ ਤੇ ਵੱਡੀ ਨੂੰ ਘਰੋਂ ਬਾਹਰ ਕੱਢ। ਉਹਨੇ ਕਿਹਾ ਕਿਵੇਂ ਤੈਨੂੰ ਲਿਆਉਣ ਵਾਲੀ? ਕਹਿਣ ਲੱਗੀ ਜੋ ਮੈਂ ਕਹਿ ਰਹੀ ਹਾਂ। ਵੱਡੀ ਨੇ ਸੁਣ ਲਿਆ, ਕਹਿਣ ਲੱਗੀ ਭੈਣੇ ਇਹ ਮੈਂ ਤੇਰੇ ਵਾਸਤੇ ਮਹੱਲ ਬਣਵਾਏ ਨੇ ਸਭ ਕੁਝ ਤੇਰੇ ਲਈ, ਮੈਨੂੰ ਦੱਸ ਹੁਕਮ ਕੀ? ਕਹਿਣ ਲੱਗੀ ਮਹੱਲ ਤੋਂ ਬਾਹਰ ਨਿਕਲ ਜਾ ਤੇ ਦੂਸਰਾ ਤੂੰ ਮੇਰੀ ਆਗਿਆ ਤੋਂ ਬਿਨਾਂ ਮਹੱਲ ਵਿੱਚ ਆਉਣਾ ਨਹੀਂ। ਵੱਡੀ ਨੇ ਕਹਿ ਦਿੱਤਾ ਇਹ ਵੀ ਪ੍ਰਵਾਨ, ਰਾਜੇ ਨੂੰ ਮਿਲਣਾ ਨਹੀਂ। ਉਹਨੇ ਕਿਹਾ ਇਹ ਵੀ ਪ੍ਰਵਾਨ, ਪਰ ਵੱਡੀ ਬੋਲ ਕੇ ਕਹਿਣ ਲੱਗੀ ਇੱਕ ਸ਼ਰਤ ਮੇਰੀ ਮੰਨ ਲੈ, ਬਾਕੀ ਸਾਰੀਆਂ ਤੇਰੀਆਂ। ਕਹਿਣ ਲੱਗੀ ਤੇਰੀ ਸ਼ਰਤ ਕੀ? ਕਹਿਣ ਲੱਗੀ ਮੇਰੀ ਸ਼ਰਤ ਮੈਂ ਮਹੱਲ ਵਿੱਚ ਨਹੀਂ ਆਉਂਦੀ, ਪਰ ਮੇਰੇ ਸਾਈਂ ਦੇ ਬਸਤਰ ਮੈਨੂੰ ਭੇਜ ਦੇਈਂ, ਮੈਂ ਬਸਤਰ ਧੋ ਕੇ ਸੁਕਾ ਕੇ ਦੀ ਯਾਦ ਵਿੱਚ ਦਿਨ ਕੱਟ ਲਵਾਂਗੀ, ਆਵਾਂਗੀ ਨਹੀਂ, ਬਸ ਬਸਤਰ ਜ਼ਰੂਰ ਦੇ ਦੀ, ਪੁਸ਼ਾਕ ਨਾ ਕਿਸੇ ਨੌਕਰ ਤੋਂ ਧੁਆਈ, ਕਿਉਂਕਿ ਪੁਸ਼ਾਕ ਮੈਂ ਖੁਦ ਰਾਜੇ ਦੀ ਆਪ ਧੋਨੀ ਆ। ਕਹਿਣ ਲੱਗੀ ਚੰਗਾ, ਮੈਲ ਤੂੰ ਧੋਈ, ਕੱਪੜੇ ਤੈਨੂੰ ਪਹੁੰਚ ਜਾਣਗੇ। ਬਸਤਰ ਉਹਦੇ ਕੋਲ ਚਲੇ ਗਏ, ਰੋਜ਼ ਉਹਨੇ ਕੱਪੜੇ ਧੋਣੇ ਤੇ ਜਦੋਂ ਕੱਪੜੇ ਸੁਕਾਣੇ ਤੇ ਕੱਪੜਿਆਂ ਦੇ ਕੋਲ ਖਲੀ ਹੋ ਜਾਣਾ, ਪਤੀ ਪ੍ਰੇਮ ਦੀ ਭਗਤੀ ਵਿੱਚ ਕੱਪੜੇ ਸੁੰਨੇ ਠੱਪ ਕੇ ਉਹਨੇ ਸੁੱਕੇ ਹੋਏ ਵਾਪਸ ਭੇਜ ਦੇਣੇ, ਪਰ ਜਿਉਂ ਜਿਉਂ ਪਤੀ ਦੇ ਕੱਪੜੇ ਧੋਈ ਗਏ ਤਿਉਂ ਤਿਉਂ ਉਹਦੇ ਅੰਦਰ ਪਤੀ ਪ੍ਰੇਮ ਹੋਰ ਉਛਾਲੇ ਮਾਰਨ ਲੱਗਾ। ਛੋਟੀ ਨੇ ਫਿਰ ਪੁੱਛਿਆ ਨੌਕਰਾਣੀ ਤੋਂ ਕਿ ਉਹ ਵੱਡੀ ਦਾ ਹਾਲ ਕੀ ਹੈ? ਕਹਿਣ ਲੱਗੀ ਉਹ ਤਾਂ ਬੜੀ ਖੁਸ਼ ਕੱਪੜੇ ਧੋ ਕੇ ਕੱਖਾਂ ਦੀ ਕੁੱਲੀ ਵਿੱਚ ਰਹਿੰਦੀ ਹੈ, ਪਰ ਇੰਨੀ ਖੁਸ਼ ਹੈ ਪੁੱਛ ਕੁਝ ਨਾ। ਉਹ ਕਹਿਣ ਲੱਗੀ ਖਾਦੋਗੀ ਮਹੱਲ ਖੋ ਲਿਆ, ਪਤੀ ਖੋ ਲਿਆ, ਸਭ ਕੁਝ ਖੋ ਲਿਆ, ਪਰ ਅਜੇ ਵੀ ਖੁਸ਼? ਕਹਿਣ ਲੱਗੀ ਉਹਦੀ ਖੁਸ਼ੀ ਮੈਂ ਚੁਰਾਣੀ ਚਾਹੁੰਦੀ ਹਾਂ, ਕਿਸੇ ਤਰੀਕੇ ਨਾਲ ਉਹਦੇ ਚਿਹਰੇ 'ਤੇ ਰੋਣਾ ਆ ਸਕਦਾ? ਹੁਣ ਦਾਸੀ ਨੂੰ ਇੰਨੀ ਕੁ ਅਕਲ ਸੀ। ਕਹਿਣ ਲੱਗੀ ਮੇਰਾ ਖਿਆਲ ਏ ਕਿ ਜਦੋਂ ਉਹ ਵਿਆਹੀ ਆਈ ਸੀ ਉਹਦੀ ਮਾਂ ਨੇ 9 ਲੱਖਾਂ ਹਾਰ ਪਾਇਆ ਸੀ, ਉਹ ਹਾਰ ਉਹਦੇ ਕੋਲ, ਇਸ ਕਰਕੇ ਉਹ ਖੁਸ਼ ਹੋਣੀ, ਕਿਉਂਕਿ ਦਾਸੀ ਦੀ ਅਕਲ ਇੰਨੀ, ਉਹਨੂੰ ਪਤਾ ਹੀ ਨਹੀਂ ਕਿ ਸਾਈਂ ਦੀ ਯਾਦ ਵਰਗੀ ਖੁਸ਼ੀ ਹੋਰ ਕੋਈ ਵੀ ਨਹੀਂ। ਕਹਿਣ ਲੱਗੀ ਉਹਦੇ ਕੋਲ 9 ਲੱਖਾਂ ਹਾਰ, ਉਹਦੇ ਕਰਕੇ ਖੁਸ਼? ਛੋਟੀ ਨੇ ਕਿਹਾ ਪਰ ਕਿਸੇ ਤਰੀਕੇ ਨਾਲ ਖਰੀਦ। ਦਾਸੀ ਗਈ, ਜਾ ਕੇ ਕਿਹਾ ਰਾਣੀ ਕਿ ਆ ਹਾਰ ਤੇਰਾ ਛੋਟੀ ਖਰੀਦਣਾ ਚਾਹੁੰਦੀ ਏ, ਇਸ ਦੇ ਪੈਸੇ, ਇਸ ਦੀ ਕੀਮਤ ਕੀ? ਤੇ ਵੱਡੀ ਨੇ ਅੱਗੋਂ ਨਾ ਪਹਿਲਾਂ ਤਾਂ ਉੱਤਰ ਨਾ ਦਿੱਤਾ, ਉਹਨੇ ਦੂਜੀ ਵਾਰੀ ਕਿਹਾ। ਕਹਿਣ ਲੱਗੀ ਮੇਰੀ ਮਾਂ ਨੇ ਡੋਲੀ ਵਿੱਚ ਬੈਠਦਿਆਂ ਮੈਨੂੰ ਪਾਇਆ ਸੀ ਕਿ ਤੇਰੇ ਹਾਰ ਨੂੰ ਦੇਖ ਕੇ ਤੇਰਾ ਸਾਈਂ ਪ੍ਰਸੰਨ ਹੋਵੇ। ਧਿਆਨ ਦਿਆ ਜੀ, ਤੇਰਾ ਸਾਈਂ ਪ੍ਰਸੰਨ ਹੋਵੇ, ਮੇਰੀ ਮਾਂ ਨੇ ਪਾਇਆ, ਮਨ ਚ ਆਇਆ ਮਨਾ, ਹਾਰ ਮਾਂ ਨੇ ਇਸ ਕਰਕੇ ਪਾਇਆ ਸੀ ਕਿ ਪਤੀ ਪ੍ਰਸੰਨ ਹੋਵੇ, ਤੇ ਜੇ ਅੱਜ ਹਾਰ ਦੇ ਕੇ ਪਤੀ ਦੇ ਦਰਸ਼ਨ ਮਿਲਦੇ ਨੇ ਤੇ ਹਾਰ ਵੇਚ ਦੇ, ਕੀ ਕਰਨਾ ਹਾਰ? ਕਹਿਣ ਲੱਗੀ ਮੈਂ 9 ਲੱਖਾਂ ਹਾਰ ਤਾਂ ਦੇ ਦਿਆਂਗੀ, ਪਰ ਮੈਨੂੰ ਮੇਰੇ ਸਾਈਂ ਦੇ ਦਰਸ਼ਨ ਦਿਨ ਵਿੱਚ ਇੱਕ ਵਾਰੀ ਤੇ ਆਪਣੇ ਹੱਥਾਂ ਨਾਲ ਮੈਂ ਆਪਣੇ ਸਾਈਂ ਦੇ ਚਰਨ ਧੋਣੇ ਚਾਹਾਂਗਾ। ਉਹਨੇ ਛੋਟੀ ਨੂੰ ਜਾ ਕੇ ਪੁੱਛਿਆ, ਕਹਿਣ ਲੱਗੀ ਤਾਂ ਕਿਹੜੀ ਗੱਲ? ਪਰ ਮੇਰੇ ਸਾਹਮਣੇ ਆਵੇ ਕਰੇਗੀ, ਮੇਰੇ ਸਾਹਮਣੇ ਸਾਈਂ ਦੇ ਦਰਸ਼ਨ ਕਰੇ, ਮੇਰੇ ਸਾਹਮਣੇ ਚਰਨ ਧੋਵੇ, ਮੈਨੂੰ 9 ਲੱਖਾਂ ਹਾਰ ਦਵਾ ਦੇ। ਪਿਆਰਿਓ, 9 ਲੱਖਾਂ ਹਾਰ ਵਾਪਸ ਮਹੱਲ 'ਚ ਛੋਟੀ ਕੋਲ ਆਇਆ। ਵੱਡੀ ਅੱਜ ਕਈ ਮਹੀਨਿਆਂ ਤੋਂ ਬਾਅਦ ਆਈ, ਸਾਈਂ ਨੂੰ ਦੇਖਿਆ ਤੇ ਅੱਖਾਂ ਭਰ ਆਈਆਂ। ਦੇਖਿਓ ਇਹਦੇ ਭਾਵ ਅਰਥ ਅੰਤਰੀਵ ਲੈਣੇ ਨੇ। ਸਾਈਂ ਨੂੰ ਦੇਖਿਆ ਨੇਤਰ ਸੇਜਲ ਸਨ, ਚਰਨਾਂ 'ਤੇ ਮੱਥਾ ਟੇਕ ਕੇ ਜਲ ਲੈ ਕੇ ਉਧਰੋਂ ਅੱਖਾਂ ਦੇ ਨੀਰ ਨਾਲ ਚਰਨ ਧੋਵੇ ਤੇ ਜਲ ਪਾਇਆ ਹੋਇਆ ਭਾਂਡੇ ਵਿੱਚ ਪਾਤਰ ਵਿੱਚ ਸਾਈਂ ਦੇ ਚਰਨ ਮਲਮਲ ਕੇ ਧੋਤੇ ਤੇ ਰੋਂਦੀ ਕਹਿਣ ਲੱਗੀ, ਸਾਈਂ ਜੀ ਮੈਂ ਤੁਹਾਡਾ ਕਦੀ ਵੀ ਆਸਾਨ ਨਹੀਂ ਭੁੱਲ ਸਕਾਂਗੀ, ਪਰਤ ਕੇ ਤੁਸੀਂ ਮੈਨੂੰ ਦਰਸ਼ਨ ਦਿੱਤੇ, ਤੁਸੀਂ ਸੇਵਾ ਦਿੱਤੀ। ਰਾਜੇ ਨੇ ਕੋਲ ਖਲੋਤੀ ਛੋਟੀ ਵੱਲ ਇਸ਼ਾਰਾ ਕਰਕੇ ਸੱਜੇ ਹੱਥ ਕਿਹਾ, ਮੇਰਾ ਸ਼ੁਕਰ ਨਾ ਕਰ, ਸ਼ੁਕਰ ਇਹਦਾ ਕਰ ਜਿਹਨੇ ਤੈਨੂੰ ਮੌਕਾ ਦੇ ਦਿੱਤਾ, ਤੂੰ ਹੀ ਲੈ ਕੇ ਆਈ ਸੈਨੂੰ। ਵੱਡੀ ਕਦੀ ਉੱਚਾ ਨਹੀਂ ਸੀ ਬੋਲੀ। ਕਹਿਣ ਲੱਗੀ, ਸਾਈਂ ਤੇਰਾ ਸ਼ੁਕਰ ਕਰਾਂਗੀ, ਵਾਰ ਨੇ ਜਾਵਾਂਗੀ, ਇਹਦਾ ਤੇ ਮੈਂ ਕਦੀ ਦਰਸ਼ਨ ਵੀ ਨਹੀਂ ਕਰਨਾ ਚਾਹਾਂਗੀ ਅੱਜ ਤੋਂ ਬਾਅਦ, ਪੁੱਛਿਆ ਤੇਰੇ ਅੰਦਰ ਈਰਖਾ, ਤੂੰ ਗੁੱਸੇ ਚ? ਕਹਿਣ ਲੱਗੀ ਨਹੀਂ, ਇਹਦਾ ਮੈਂ ਦਰਸ਼ਨ ਤਾਂ ਨਹੀਂ ਕਰਨਾ ਚਾਹੁੰਦੀ ਜਿਹੜੀ ਇੱਕ ਚਮਕਦੀ ਹੋਈ ਧਾਤ ਦੇ ਬਦਲੇ ਪਤੀ ਦੇ ਦਰਸ਼ਨ ਵੇਚਣ ਨੂੰ ਤਿਆਰ ਹੈ, ਕੱਲ ਨੂੰ ਉਹ ਪਤੀ ਨੂੰ ਵੀ ਵੇਚ ਸਕਦੀ। ਇਹਨੇ ਦਰਸ਼ਨ ਵੇਚੇ ਨੇ, ਮੈਂ ਤੇਰਾ ਸ਼ੁਕਰ ਕਰਾਂਗੀ। ਰਾਜੇ ਨੇ ਕਿਹਾ ਹੱਦ ਹੋ ਗਈ। ਕਹਿਣ ਲੱਗੀ ਦੇਖ ਇਹਦੇ ਕੋਲ 9 ਲੱਖਾਂ ਹਾਰ, ਉਸ ਹਾਰ ਮਾਂ ਨੇ ਕਿਹਾ ਸੀ ਹਾਰ ਪਾਈ ਪਤੀ ਖੁਸ਼ ਹੋਵੇਗਾ। ਕਹਿਣ ਲੱਗੀ ਸੱਚੀ ਮੁੱਚੀ ਪਤਾ ਲੱਗਾ ਮਾਂ ਨੇ ਹਾਰ ਦਿੱਤਾ ਤੇ ਅੱਜ ਪਤੀ ਫਿਰ ਸੇਵਾ ਲਈ ਮੈਨੂੰ ਮਿਲ ਗਿਆ। ਰਾਜੇ ਨੇ ਕਿਹਾ ਫਿਰ ਇਹਨੂੰ ਇਹਦਾ ਹਾਰ ਮੁਬਾਰਕ ਤੇ ਤੈਨੂੰ ਤੇਰਾ ਪਤੀ ਮੁਬਾਰਕ। ਮਹੱਲੋਂ ਬਾਹਰ ਕੱਢਿਆ, ਛੋਟੀ ਨੇ ਹਾਰ ਪਕੜਿਆ ਤੇ ਤੋੜਿਆ, ਨਾਰੇ ਤਾਂ ਪੈਰਾਂ ਥੱਲੇ ਉਹਦੇ ਮੋਤੀ ਜਿਹੜੀ ਇਹ ਕੁਚਲੀ ਜਾਏ, ਲਤਾੜੀ ਜਾਏ, ਮਿੱਧੀ ਜਾਏ। ਤੇ ਨਾਲੇ ਫਿਰ ਉਹਨੇ ਇੱਕ ਕਵਿਤਾ ਕਹੀ, ਛੋਟੀ ਬੋਲ ਕੇ ਕਹਿੰਦੀ, ਛਾਲਾ ਹਾਰ ਟੁੱਟੇ ਅੱਧ ਵਿੱਚੋਂ ਤੇ ਤੇਰੇ ਥੀਵਣ ਲਾਲ ਅਜਾਈਂ। ਹਾਰ ਨੂੰ ਵਹਿੰਦੀ ਹੈ ਤੇ ਨਾਲ ਹੀ ਕਹਿੰਦੀ, ਪਤੀ ਤਾਂ ਗਿਆ, ਇਸ ਹਾਰ ਨੇ ਮੈਨੂੰ ਡੋਬ ਕੇ ਰੱਖ ਦਿੱਤਾ, ਕੀਤੇ ਕੋ ਮੇਰਾ ਸਮਾਨੇ। ਦਾਤਾਂ ਵੱਡੀਆਂ ਹੋ ਗਈਆਂ, ਦਾਤਾ ਭੁੱਲ ਗਿਆ। ਛਾਲਾ ਹਾਰ ਟੁੱਟੇ ਅੱਧ ਵਿੱਚੋਂ ਤੇ ਤੇਰੇ ਥੀਵਣ ਲਾਲ ਅਜਾਈਂ, ਸੜ ਜਾਣ ਤੇਰੇ ਨਗ ਤੇ ਸੜ ਜਾਣ ਤੇਰੇ ਮੋਤੀ ਹਾਰਾ, ਤੇਰੀ ਖਾਤਰ ਅੱਜ ਪਤੀ ਚਲਾ ਗਿਆ। ਛਾਲਾ ਹਾਰ ਟਿੱਟੇ ਟੁੱਟੇ ਅੱਧ ਵਿੱਚੋਂ ਤੇ ਤੇਰੇ ਥੀਵਣ ਲਾਲ ਅਜਾਈ, ਜੇ ਜਾਣਾ ਹਾਰੀ ਨੂੰ ਹਾਰ ਹਰੇਂਦਾ ਤੇ ਹਾਰੇ ਹੱਥ ਨਾ ਲਾਈ। ਫਿਰ ਬੇਨਤੀ ਸਮਝੋ, ਮੈਨੂੰ ਪਤਾ ਹੁੰਦਾ ਮੈਨੂੰ ਹਾਰ ਨੇ ਹਰਾ ਦੇਣਾ ਤੇ ਮੈਂ ਕਿਉਂ ਹਾਰ ਨੂੰ ਹੱਥ ਲਾਉਂਦੀ, ਜਿਹੜਾ ਹੈਰਾਨ ਤੇ ਤੁਲਿਆ ਸੀ, ਕਿਉਂ ਮੈਂ ਹਾਰ ਗਈ ਇਹਦੇ ਕੋਲ? ਮੈਂ ਕਈ ਵਾਰੀ ਬੇਨਤੀ ਕਰਨਾ, ਇਹ ਖਿੰਨ ਵਿੱਚੋਂ ਨਿਕਲਣ ਲੱਗਾ। ਜਦੋਂ ਕੋਈ ਕਿਸੇ ਪੋਸਟ ਤੇ ਪਦਵੀ ਤੇ ਬਹਿੰਦਾ ਹੈ ਨਾ, ਅਸੀਂ ਲੋਕ ਭੱਜ ਕੇ ਹਾਰ ਪਾਉਂਦੇ ਹਾਂ। ਇਲੈਕਸ਼ਨ ਜਿੱਤ ਕੇ ਆਉਂਦਾ ਕੋਈ ਸੱਜਣ, ਉਹਨੂੰ ਹਾਰ ਪਾਇਆ ਜਾਂਦਾ, ਚੰਗਾ ਪਾਉਂਦੇ ਹਾਂ। ਆਪ ਕਹੋਗੇ ਜੀ ਕਿਉਂ? ਉਹ ਹਾਰ ਗਲੇ 'ਚ ਜਦੋਂ ਪਏ ਤੇ ਇੱਕ ਗੱਲ ਦਾ ਅਹਿਸਾਸ ਰੱਖੇ ਕਿ ਜਿਹੜੇ ਅੱਜ ਜਿੱਤ ਦੇ ਢੋਲ ਪਏ ਵੱਜਦੇ ਨੇ, ਹਾਰ ਵੀ ਮੇਰੇ ਗਲੇ 'ਚ ਪਏ ਨੇ, ਕੱਲ੍ਹ ਨੂੰ ਮੇਰੀ ਹਾਰ ਵੀ ਹੋ ਸਕਦੀ ਹੈ। ਜਿੱਤਦੇ ਆ ਸਾਰੀ ਹਾਰ ਪਾਉਂਦੇ ਨੇ ਪਹਿਲਾਂ, ਜਿੱਤ ਕੇ ਹੁੰਦਾ ਤੇ ਹਾਰ, ਇਹਦਾ ਮਤਲਬ ਅਹਿਸਾਸ ਕਰਾਇਆ ਜਾਂਦਾ। ਚੋਖਾ ਫੁੱਲੀ ਨਾ ਤੇਰੇ ਗਲ 'ਚ ਹਾਰ ਪਾ ਦਿੱਤਾ, ਜਿੱਤ ਕੱਲ੍ਹ ਨੂੰ ਹਾਰ ਵਿੱਚ ਵੀ ਤਬਦੀਲ ਹੋ ਸਕਦੀ ਹੈ। ਕਹਿਣ ਲੱਗੀ, ਛਾਲਾ ਹਾਰ ਟੁੱਟੇ ਅੱਧ ਵਿੱਚੋਂ ਤੇ ਤੇਰੇ ਥੀਵਣ ਲਾਲ ਅਜਾਈਂ, ਜੇ ਜਾਣਾ ਹਾਰੀ ਨੂੰ ਹਾਰ ਹਰਿੰਦਾ ਤੇ ਹਾਰੇ ਹੱਥ ਨਾ ਲਾਈਂ। ਇੱਕ ਦੁਹਾਗਬਿਆਂ, ਦੁਹਾਗਬੇ ਦਾ ਅਰਥ ਭਾਈ ਕਾਨ ਸਿੰਘ ਹੋਣਾ ਨੇ ਕੀਤਾ, ਜਿਹਦੇ ਸਿਰ ਤੋਂ ਪਤੀ ਜਿਉਂਦਾ ਹੋਵੇ ਤੇ ਹੱਥ ਚੁੱਕ ਲੈ। ਇੱਕ ਦੁਹਾਗਬਿਆਂ ਮਸਲਤ ਜਗਦੀ, ਹਾਂ ਕਿਸ ਨੂੰ ਆਖ ਸੁਣਾਈ ਚੂੜਾ, ਉਹ ਸਿੱਖ ਦਾ ਨਾਮ ਹੈ, ਚੂੜਾ ਮਨ ਵਧੇਂਦੀਆਂ ਮਾਰੀ, ਮੈਂ ਤਾਂ ਲੁੱਟੀਆਂ ਬੇਪਰਵਾਹੀ, ਮੈਨੂੰ ਬੇਅਕਲੀ ਨੇ ਡੋਬ ਦਿੱਤਾ। ਪਿਆਰਿਓ ਸੱਚ ਜਾਣੋ, ਇਹ ਉਸ ਰਾਣੀ ਦੀ ਕਹਾਣੀ ਨਹੀਂ, ਬਾਣੀ ਪੜ੍ਹੋ ਹਰ ਬੰਦੇ ਦੀ ਕਹਾਣੀ ਹੈ। ਸੋਇਨਾ ਰੂਪਾ ਰੰਗੁਲਾ, ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ, ਸੇ ਵਸਤੂ ਸ਼ਹਿ ਦਿੱਤੀਆਂ, ਮੈਂ ਤਿੰਨ ਸਿਉਂ ਲਾਇਆ ਚਿੱਤ ਜੀਓ, ਤਿੰਨ ਸਿਉਂ ਲਾਇਆ ਚਿੱਤ, ਕੀਤੇ ਕੋ ਮੇਰਾ ਸਮਾਨੈ, ਕਰਨ ਹਾਰ ਤ੍ਰਿਣ ਜਾਨੈ। ਸੋਇਨਾ ਰੂਪਾਂ ਰੰਗੁਲਾਂ ਮੋਤੀ ਤੈ ਮਾਨਕ ਜੀਓ, ਸੇ ਵਸਤੂ ਸ਼ਹਿ ਦਿੱਤੀਆਂ, ਮੈਂ ਤਿੰਨ ਸਿਓ ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ, ਮੈਂ ਪੱਥਰਾਂ ਨੂੰ ਪੂੰਜੀ ਬਣਾ ਲਿਆ, ਪੱਥਰ ਕੀਤੇ ਰਾਸ ਜੀਓ, ਹਾਂ ਇੰਨੀ ਟੋਲੀ ਭੁੱਲੀਅਸ, ਤੇ ਸਕੰਤ ਨਾ ਬੈਠੀ ਪਾਸ ਜੀਓ, ਕੰਤ ਨਾ ਬੈਠੀ ਪਾਸ, ਕਰਨ ਹਾਰ ਤ੍ਰਿਣ ਜਾਨੈ। ਦਾਤ ਪਿਆਰੀ ਵਿਸਰਿਆ ਦਾਤਾਰਾ, ਦੇਂਦੇ ਥਾਵੋਂ ਦਿੱਤਾ ਚੰਗਾ, ਦਿੱਤਾ ਚੰਗਾ ਕੀਤੇ ਕੋ ਮੇਰਾ ਸਮਾਨੈ, ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ। ਕਹਿੰਦੇ ਨੇ ਲਿਵ ਛੁਟਕਣ ਦਾ ਕਾਰਨ ਕਿ ਜਿਸ ਸਾਈਂ ਨੇ ਦਿੱਤਾ ਉਹ ਤੀਲਾ ਬਣਾ ਦਿੱਤਾ, ਤੇ ਜਿਹੜੀ ਚੀਜ਼ ਮਿਲੀ ਉਹਨੂੰ ਬੰਦੇ ਨੇ ਪਹਾੜ ਦੀ ਤਰ੍ਹਾਂ ਪੂਜਣਾ ਸ਼ੁਰੂ ਕੀਤਾ ਹੈ।
ਤੂੰ ਦਾਤਾ ਮੰਗਣ ਕਉ ਸਗਲੀ, ਦਾਨ ਦੇ ਪ੍ਰਭ ਭਾਨਾ।
ਤੂੰ ਦਾਤਾ ਮੰਗਣ ਕਉ ਸਗਲੀ, ਹੇ ਸਾਈਂ ਇੱਕ ਤੂੰ ਹੀ ਦਾਤਾ ਹੈ ਵਾਹਿਗੁਰੂ ਜੀ, ਬਾਕੀ ਤਾਂ ਸਾਰੇ ਮੰਗਤੇ ਨੇ। ਦਾਤਾ ਦੁਨੀਆਂ 'ਚ ਕੋਈ ਬੰਦਾ ਨਹੀਂ, ਸਿਰਫ ਇੱਕ ਪਰਮਾਤਮਾ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾ। ਮੰਗਣ ਕੋ ਸਗਲੀ, ਸਾਰੇ ਮੰਗਦੇ ਪਏ ਨੇ। ਦਾਨ ਦੇਹੇ ਪ੍ਰਭ ਭਾਨੈ, ਤੂੰ ਆਪਣੀ ਰਜ਼ਾ ਵਿੱਚ ਆਪਣੀ ਖੁਸ਼ੀ ਨਾਲ ਆਪਣੇ ਚਾਉ ਨਾਲ ਜੀਵਾਂ ਨੂੰ ਵੱਖ ਵੱਖ ਦਾਨ ਦਿੰਦਾ ਹੈ।
ਖਿਨ ਮਹਿ ਅਵਰ ਖਿਨ ਮਹਿ ਅਵਰਾ ਚਰਜ ਚਲਤ ਤੁਮਾਰੇ।
ਪ੍ਰਭੂ ਤੇਰੇ ਕੌਤਕ ਬੜੇ ਅਸਚਰਜ ਨੇ, ਹੈਰਾਨ ਕਰਨ ਵਾਲੇ ਨੇ। ਕਿਹੜੇ ਖਿਨ ਮੈਂ ਅਵਰ ਖਿਨ ਮੈਂ ਅਵਰਾ, ਪਤਾ ਨਹੀਂ ਕਿਹੜੀ ਘੜੀ ਤੁਸੀਂ ਕੀ ਕਰ ਦੇਣਾ, ਬੰਦੇ ਦੀ ਸਮਝ ਤੋਂ ਬਾਹਰ ਹੈ। ਬਾਬਾ ਜੀ ਨੇ ਬਚਨ ਕੀਤਾ ਨਾ, ਹਰਨ ਭਰਨ ਜਾਕਾ ਨੇਤਰ ਹੋਰ ਪਤਾ ਹੀ ਨਹੀਂ ਕਿ ਸ਼ੀਆਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਤਾਂ ਖਿਨਮੈਂ ਅਵਰ ਖਿਨੈ ਮੈਂ ਅਵਰਾ। ਛੀਆਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਕਾਂ ਖਾਣ ਤਿੰਨਾ ਮਾਸ ਖਵਾਲੇ, ਇਹ ਚਲਾਏ ਰਾਂ ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾਂ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ। ਸਵਾ ਮੇਰੇ ਦਾਤਾ ਖਿਨਮੈਂ ਅਵਰ ਖਿਨੈ ਮੈਂ ਅਵਰਾ, ਨਰ ਚਾਤ ਕਛ ਔਰ ਔਰੈ ਕੀ ਔਰੈ ਭਈ ਚਿਤਵਤ ਰਹੋ ਠਗੌਰ, ਨਾਨਕ ਫਾਂਸੀ ਗੱਲ ਪਰੀ। ਹਜ਼ੂਰ ਕਹਿ ਰਹੇ ਨੇ ਪਿਆਰਿਓ, ਖਿਨ ਮੈਂ ਅਵਰ ਖਿਨੈ ਮੈਂ ਅਵਰਾ ਤੇਰੇ ਕੌਤਕ ਅਸਚਰਜ ਨੇ, ਹੈਰਾਨੀ ਵਿੱਚ ਲੈ ਜਾਂਦੇ ਹਨ।
ਰੂੜੋ ਗੂੜੋ ਗਹਿਰ ਗੰਭੀਰੋ ਉੱਚਾਓ ਅਗਮ ਅਪਾਰੇ।
ਰੂੜੋ ਬੜਾ ਸੋਹਣਾ ਹੈ ਤੂੰ, ਇੰਨਾ ਸੋਹਣਾ ਹੈ ਤੇਰੇ ਕੇਸ ਵੇਖ ਵੇਖ ਕੇ ਮਨ ਖੁਸ਼ ਹੋਈ ਜਾਂਦਾ ਜਦੋਂ ਤੁਰਨਾ। ਲੋਕ ਕਹਿੰਦੇ ਨੇ ਹਾਥੀ ਬੜਾ ਸੋਹਣਾ ਤੁਰਦਾ, ਪਰ ਮੇਰੇ ਸਾਈਂ ਸਾਰੰਗ ਜਿਉਂ ਪੱਗ ਧਰੈ ਠਿਮ ਠਿਮ, ਇੰਨਾ ਰੂੜੋ ਇੰਨਾ ਸੋਹਣਾ। ਅਤੇ ਫਿਰ ਗੈਰ ਗੰਭੀਰ ਬਹੁਤ ਹੈ, ਬੜਾ ਡੂੰਘਾ, ਸਭ ਤੋਂ ਉੱਚਾ ਹੈ। ਅਤੇ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਉਹ ਇੰਨਾ ਉੱਚਾ ਇੰਨਾ ਵੱਡਾ ਕਿ ਉਸ ਦਾ ਪਾਰ ਵਾਲਾ ਬੰਨਾ ਉਹਦਾ ਅੰਤ ਕਿਸੇ ਅੱਜ ਤੱਕ ਨਹੀਂ ਪਾਇਆ।
ਸਾਧ ਸੰਗ ਜਾਓ ਤੁਮਹਿ ਮਿਲਾਇਓ ਤਉ ਸੁਣੀ ਤੁਮਾਰੀ ਬਾਣੀ।
ਹੇ ਮੇਰੇ ਵਾਹਿਗੁਰੂ ਜੀ, ਜਦੋਂ ਤੁਸੀਂ ਕਿਰਪਾ ਕਰਕੇ ਸਾਨੂੰ ਸਾਧ ਸੰਗਤ ਵਿੱਚ ਮਿਲਾ ਦਿੱਤਾ, ਅਸਾਂ ਸਾਧ ਸੰਗ ਜੋ ਤੁਮਹਿ ਮਿਲਾਇਓ ਤੁਸੀਂ ਮਿਲਾਇਆ, ਕਿਉਂਕਿ ਭਾਗਾਂ ਤੋਂ ਬਿਨਾਂ ਸਤ ਸੰਗਤ ਦਾ ਮਿਲਾਪ ਨਹੀਂ। ਇਹਦਾ ਕਾਰਨ ਹੈ, ਕਿਉਂ ਨਹੀਂ ਸਾਰੀ ਦੁਨੀਆ ਸੰਗਤ ਵਿੱਚ ਬੈਠ ਕੇ ਨਾਮ ਜਪ ਸਕਦੀ? ਕਿਉਂਕਿ ਮਾਨ ਸਰੋਵਰ 'ਤੇ ਇਕੱਲੇ ਹੰਸਾਂ ਦੀ ਖੁਰਾਕ ਏ, ਬਗਲੇ 'ਤੇ ਕਾਂ ਨਹੀਂ ਰਹਿ ਸਕਦੇ, ਉਹਨਾਂ ਦੀ ਖੁਰਾਕ ਨਹੀਂ ਉੱਥੇ। ਸਰਵਰ ਹੰਸ ਧੁਰੇ ਹੀ ਮੇਲਾ, ਸਾਧ ਸੰਗ ਜੋ ਤੁਮੈਂ ਮਿਲਾਇਓ। ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈਂ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਜੋ ਤੁਮੈਂ ਮਿਲਾਇਓ, ਤੁਸੀਂ ਕਿਰਪਾ ਕੀਤੀ, ਸੰਗਤ ਦਾ ਮਿਲਾਪ ਬਖਸ਼ਿਆ ਅਤੇ ਸੰਗਤ ਵਿੱਚ ਗਏ ਅਤੇ ਸੁਣਿਆ ਕੀ। ਪਿਆਰਿਓ ਇਸ ਗੱਲ ਨੂੰ ਜ਼ਰੂਰ ਸਮਝਿਓ, ਸਤ ਸੰਗਤ ਦਾ ਅਰਥ ਕਿਸੇ ਇੱਕ ਧੜੇ ਦੇ ਇਕੱਠੇ ਹੋਏ ਲੋਕਾਂ ਦਾ ਸਮੂਹ ਨਹੀਂ। ਬੇਨਤੀ ਸਮਝਿਓ, ਸਤ ਸੰਗਤ ਦਾ ਅਖਰੀ ਅਰਥ ਹੈ ਜਿੱਥੇ ਸੱਚੇ ਵਾਹਿਗੁਰੂ ਜੀ ਦੀ ਨਾਮ ਦੀ ਗੱਲ ਹੋਵੇ, ਅਤੇ ਸਤ ਸੰਗੀ ਦਾ ਅਰਥ ਹੈ ਜਿਹੜਾ ਗੁਰਦੁਆਰੇ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲ ਕੇ ਵੀ ਸਿਮਰਨ ਨੂੰ ਆਪਣੇ ਹਿਰਦੇ ਵਿੱਚੋਂ ਭੁੱਲਣ ਨਾ ਦੇ। ਸਤ ਸੰਗੀ ਬਣੇ, ਤੁਸੀਂ ਸੰਗਤ ਨਾਲ ਮਿਲਾਇਆ ਅਤੇ ਇੱਥੇ ਕੀ ਹੋ ਰਿਹਾ ਸੀ? ਬਾਣੀ ਦਾ ਕੀਰਤਨ। ਸਾਧ ਸੰਗ ਜੋ ਤੁਮੈਂ ਮਿਲਾਇਓ ਤਉ ਸੁਣੀ ਤੁਮਾਰੀ ਬਾਣੀ, ਆਪ ਜੀ ਦੀ ਪਵਿੱਤਰ ਬਾਣੀ ਅਸੀਂ ਕੰਨਾਂ ਨਾਲ ਸੁਣੀ ਕੀਤੀ।
ਆਨੰਦ ਭਇਆ ਵੇਖਤੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ।
ਅੰਦਰ ਆਨੰਦ ਪੈਦਾ ਹੋ ਗਿਆ। ਕਿਹੜਾ ਆਨੰਦ? ਕਿ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੈ ਊਂਗ ਨਾ ਭੁੱਖ ਹੈ, ਅੰਮ੍ਰਿਤ ਨਾਮ ਸੁਖਵਾਸ। ਸਾਧ ਸੰਗ ਜੋ ਤੁਮੈਂ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ, ਆਨੰਦ ਭਇਆ ਪੇਕਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ। ਸਾਈ ਨੂੰ ਦੇਖ ਕੇ ਕਿਹਨੂੰ ਨਿਰਬਾਣੀ? ਜਿਹਨੂੰ ਵਾਸ਼ਨਾ ਹੀ ਕੋਈ ਨਹੀਂ, ਕੋਈ ਵਾਸ਼ਨਾ ਨਹੀਂ ਉਹਨੂੰ। ਆਓ ਪਿਆਰਿਓ, ਅੱਜ ਦੇ ਸਾਰੇ ਸ਼ਬਦ ਦਾ ਭਾਵ ਅਤੇ ਹੁਕਮ ਦੀ ਕਥਾ ਦਾ ਅਰਥ ਹੀ ਇਹ ਵੇ ਕਿ ਜੋ ਗੁਰੂ ਨੇ ਕਿਹਾ ਉਹਨੂੰ ਆਪਾਂ ਕਮਾ ਲਈਏ। ਹੁਕਮ ਦਾ ਅਰਥ ਹੈ ਕਿ ਜੋ ਕਹਿ ਉਹਨੂੰ ਜ਼ਿੰਦਗੀ ਵਿੱਚ ਅਪਣਾਇਆ ਜਾ ਸਕੇ। ਅੱਜ ਦੇ ਹੁਕਮ ਦਾ ਭਾਵ ਇਹ ਵੇ ਕਿ ਮਨਾ ਉਹਦੇ ਅੱਗੇ ਤਰਲੇ ਲੈ, ਜਿਹੜਾ ਉਸ ਅੱਗ 'ਚੋਂ ਬਚਾ ਗਿਆ ਉਹ ਇਸ ਅੱਗ ਵਿੱਚੋਂ ਵੀ ਬਚਾਏਗਾ, ਪਰ ਸ਼ਰਤ ਉੱਥੇ ਵੀ ਲਿਵ ਅਤੇ ਇੱਥੇ ਵੀ ਅੰਦਰ ਲਿਵ ਬਣ ਜਾਏ। ਖੂਈਆਂ ਪੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ।